ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਚੌਥਾ। ਅੰਤਰ ਪਿਆਸ ਉਠੀ ਪ੍ਰਭ ਕੇਰੀ, ਸੁਣ ਗੁਰ ਬਚਨ ਮਨ ਤੀਰ ਲਗਈਆ। ਮਨ ਕੀ ਬਿਰਥਾ ਮਨ ਹੀ ਜਾਣੈ, ਅਵਰ ਕੇ ਜਾਣੈ ਕੋ ਪੀਰ ਪਰਈਆ। ਅੰਤਰ ਪਿਆਸ ਉਠੀ ਪ੍ਰਭ ਕੇਰੀ, ਸੁਣ ਗੁਰ ਬਚਨ ਮਨ ਤੀਰ ਲਗਈਆ। ਮਨ ਕੀ ਬਿਰਥਾ ਮਨ ਹੀ ਜਾਣੈ, ਅਵਰ ਕੀ ਜਾਣੈ ਕੋ ਪੀਰ ਪਰਈਆ। ਰਾਮ ਗੁਰਮੋਹਨ ਮੋਹੇ ਮਨ ਲਈਆ, ਹਉ ਆਕਲ ਬਿਕਲ ਭਈ ਗੁਰ ਦੇਖੇ, ਹਉ ਲੋਟ ਪੋਟ ਹੋਏ ਪਈਆ। ਰਾਮ ਗੁਰਮੋਹਨ ਮੋਹੇ ਮਨ ਲਈਆ, ਹਉ ਆਕਲ ਬਿਕਲ ਭਈ ਗੁਰ ਦੇਖੇ, ਹਉ ਲੋਟ ਪੋਟ ਹੋਏ ਪਈਆ। ਰਹਾਉ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਵਾਲੀਏ ਦੋ ਜਹਾਂ ਰਹਿਮਤਾਂ ਦੇ ਮੁਜੱਸਮੇ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈਮਾਨ ਸਤਸੰਗੀ ਜਨੋ, ਸਤਿਗੁਰੂ ਜੀ ਨੇ ਆਪਣੀ ਪਾਵਨ ਮਿਹਰ ਕਿਰਪਾਲਤਾ ਕੀਤੀ ਹੈ ਕਿ ਸੋਢੀ ਸੁਲਤਾਨ ਪਾਤਸ਼ਾਹ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨਹਿ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਨ ਹਾਰੈ ਧਾਰਿਆ ਦੇ ਪਾਵਨ ਪਵਿੱਤਰ ਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੇ ਤਰਸ ਕਰਕੇ ਸਮੁੱਚੀ ਕਾਇਨਾਤ ਉੱਪਰ ਬਖਸ਼ਿਸ਼ ਕੀਤੀ, ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋ ਕੇ ਪਾਵਨ ਹੁਕਮ ਬਖਸ਼ਿਸ਼ ਕੀਤੇ। ਦਾਤਾਰ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਪਾਵਨ ਉਪਦੇਸ਼ ਅੱਜ ਵਿਚਾਰਨ ਦਾ ਯਤਨ ਕਰਨ ਵਾਸਤੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਆਪਾਂ ਸਾਰੇ ਇਕੱਤਰਤਾ ਰੂਪ ਦੇ ਵਿੱਚ ਬਿਰਾਜਮਾਨ ਹੋਏ ਹਾਂ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਅੱਜ ਦਾ ਇਹ ਪਾਵਨ ਸ਼ਬਦ ਬਿਲਾਵਲ ਰਾਗ ਦੇ ਵਿੱਚ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਨੇ ਉਚਾਰਨ ਕੀਤਾ ਹੈ। ਅੱਠ ਪਦੇ ਇਸ ਪਾਵਨ ਸ਼ਬਦ ਦੇ ਸਤਿਗੁਰੂ ਸਾਹਿਬ ਜੀ ਨੇ ਉਚਾਰਨ ਕੀਤੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 835 ਤੋਂ ਇਹ ਪਾਵਨ ਸ਼ਬਦ ਦੀ ਆਰੰਭਤਾ ਹੁੰਦੀ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਅੱਜ ਦੇ ਇਸ ਪਾਵਨ ਸ਼ਬਦ ਦੇ ਵਿੱਚ ਮਿਲਾਪ ਦੀ ਤਾਂਗ ਦਰਸ਼ਨ ਦੀ ਆਕਾਂਕਸ਼ਾ ਦਾ ਜ਼ਿਕਰ ਕੀਤਾ ਹੈ ਕਿ ਜਿੱਥੇ ਇੱਕ ਹਿਰਦਾ ਬੜੀ ਵੱਡੀ ਤੜਪ ਲੈ ਕੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਦਰਸ਼ਨਾਂ ਦੀ ਤਾਂਗ ਰੱਖਦਾ ਹੈ, ਪਰਮੇਸ਼ਰ ਤੱਕ ਮਿਲਾਪ ਦੀ ਅਵਸਥਾ ਆਪਣੇ ਅੰਦਰ ਬਹੁਤ ਪ੍ਰੇਮ ਰੂਪ ਦੇ ਵਿੱਚ ਅੱਗੇ ਲਿਜਾਣ ਵਾਸਤੇ ਯਤਨਸ਼ੀਲ ਹੁੰਦਾ ਹੈ। जिहदे अंदर ये प्रेम पैदा हो जाता है उहदा मन इस अवस्था ते चलिया जाता है। जे शरीर के टुकड़े टुकड़े भी हो जाण, जे ये तन किसे नूं वेच देना पए ते तां वी कोई परवाह नहीं, जे किसे दे चरना ते डिग के उहदी सेवा करनी पै जाए परवाह नहीं, सिर्फ आस पूरी होवे कि उस करते पुरख दे दीदारां दी ਉਹ ਅਵਸਥਾ ਪ੍ਰਾਪਤ ਹੋ ਜਾਏ ਜਿਹਦੇ ਵਾਸਤੇ ਅੰਦਰ ਤਰਸ ਰਿਹਾ ਹੈ। ਔਰ ਇੰਨੀ ਕੁ ਦਰਦਮਈ ਅਵਸਥਾ ਹੈ ਪ੍ਰੇਮ ਵਾਲੀ ਕਿ ਜਿਹਦੇ ਵਿੱਚ ਅੰਦਰ ਕਿਸੇ ਪਾਸੇ ਟਿਕਦਾ ਨਹੀਂ, ਪਰਮੇਸ਼ਰ ਤੋਂ ਬਗੈਰ ਸੰਸਾਰ ਦਾ ਕੁਛ ਵੀ ਚੰਗਾ ਨਹੀਂ ਲੱਗਦਾ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਅੱਜ ਤਰੁੱਠ ਕੇ ਬਖਸ਼ਿਸ਼ ਕੀਤੀ ਹੈ, ਮਹਾਰਾਜ ਕਿਰਪਾਲਤਾ ਕਰਨ, ਆਪ ਵਿੱਚ ਵਰਤਣ ਪਾਵਨ ਗੁਰ ਸ਼ਬਦ ਦੀ ਵਿਚਾਰ, ਸਤਿਗੁਰੂ ਜੀ ਆਪ ਤਰਸ ਕਰਕੇ ਕਰਵਾ ਲੈਣ। ਆਓ ਸਤਿਗੁਰੂ ਗੁਰਸੰਗਤ ਜੀ, ਆਪ ਜੀ ਬਖਸ਼ੋ ਅਸੀਸ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੇ ਪਾਵਨ ਸ਼ਬਦ ਦੀ ਆਰੰਭਤਾ ਤੋਂ ਪਹਿਲਾਂ ਪ੍ਰੇਮ ਵਿੱਚ ਭਿੱਜ ਕੇ ਅਸੀਸ ਰੂਪ ਦੇ ਵਿੱਚ ਇੱਕ ਵਾਰੀ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਬਿਲਾਵਲ ਮਹੱਲਾ ਚੌਥਾ। ਅੰਤਰ ਪਿਆਸ ਉੱਠੀ ਪ੍ਰਭ ਕੇਰੀ, ਸੁਣ ਗੁਰ ਬਚਨ ਮਨ ਤੀਰ ਲਗਈਆ।
ਸਤਿਗੁਰੂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਬਿਲਾਵਲ ਰਾਗ ਦੇ ਵਿੱਚ ਆਰੰਭਤਾ ਕਰਦੇ ਹਨ। ਅੰਤਰ ਪਿਆਸ ਉੱਠੀ ਪ੍ਰਭ ਕੇਰੀ, ਹਿਰਦੇ ਰੂਪੀ ਘਰ ਦੇ ਵਿੱਚ ਉਸ ਕਰਤੇ ਪੁਰਖ ਦੇ ਦਰਸ਼ਨਾਂ ਦੀ ਪਿਆਸ ਜਿਹੜੀ ਹੈ ਉਹ ਪ੍ਰਗਟ ਹੋ ਗਈ ਹੈ। ਤੇ ਇਹ ਪਿਆਸ ਪੈਦਾ ਹੋਣ ਦਾ ਕਾਰਨ ਗੁਰੂ ਰਾਮਦਾਸ ਸਾਹਿਬ ਜੀ ਨੇ ਦੱਸਿਆ, ਕਹਿਣ ਲੱਗੇ ਸੁਣ ਗੁਰ ਬਚਨ ਮਨ ਤੀਰ ਲਗਈਆ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਬਚਨ ਸੁਣ ਕੇ ਅੰਦਰ ਜਿਹੜੇ ਸਾਨੂੰ ਤੀਰ ਲੱਗ ਗਏ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜਦੋਂ ਸ਼ਬਦ ਸੁਣਿਆ, ਉਪਦੇਸ਼ ਸੁਣਿਆ, ਮਹਾਰਾਜ ਜੀ ਦੇ ਘਰ ਦੀ ਗੱਲ ਸੁਣੀ ਤੇ ਅੰਦਰ ਇਹ ਤਾਂਘ ਪੈਦਾ ਹੋ ਗਈ। ਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਪਿਆਸ ਵੀ ਇੱਦਾਂ ਦੀ ਕਿ ਦਰਸ਼ਨ ਪਿਆਸੀ ਦਿਨ ਸਰਾਤ, ਚਿਤਵਉ ਅਨ ਦਿਨ ਨੀਤ, ਖੋਲ ਕਪਟ ਗੁਰ ਮੇਲੀਆ, ਨਾਨਕ ਹਰ ਸੰਗ ਮੀਤ। ਅਰਦਾਸ ਹੈ ਕਿ ਸੱਚੇ ਪਾਤਸ਼ਾਹ ਤੁਹਾਡੇ ਦਰਸ਼ਨਾਂ ਦੀ ਤਾਂਘ ਅੰਦਰ ਪੈਦਾ ਹੋ ਗਈ ਹੈ, ਔਰ ਦਿਨ ਰਾਤ ਪੈਦਾ ਹੋ ਰਹੀ ਹੈ। ਨਹੀਂ ਵੀ ਇੱਕ ਦਿਨ ਦੋ ਦਿਨ ਕਿਤੇ ਵਿਸਮਾਦ ਆਇਆ, ਦਿਨ ਰਾਤ ਇਹ ਪਿਆਸ ਪੈਦਾ ਹੋ ਰਹੀ ਹੈ। ਇੱਥੋਂ ਤੱਕ ਚਿਤਵਉ ਅਨ ਦਿਨ ਨੀਤ, ਨਿਤ ਹੀ ਤੁਹਾਡੀ ਚਿਤਵਨੀ ਚੇਟਕ ਮਨ ਵਿੱਚ ਲੱਗੀ ਰਹਿੰਦੀ ਹੈ। ਪਰ ਇੱਕ ਅਰਦਾਸ ਹੈ, ਕਿਰਪਾਲਤਾ ਕਰ ਸੱਚੇ ਪਾਤਸ਼ਾਹ ਅੰਦਰ ਦੇ ਦਰਵਾਜ਼ੇ ਖੋਲ, ਖੋਲ ਕਪਟ ਗੁਰ ਮੇਲੀਆ, ਨਾਨਕ ਹਰ ਸੰਗ ਮੀਤ। ਕਿਰਪਾ ਕਰੋ ਅੰਦਰ ਦਾ ਦਰਵਾਜ਼ਾ ਖੋਲ ਕੇ ਆਪ ਮਿਲਾਪ ਦੀ ਦਾਤ ਬਖਸ਼ਿਸ਼ ਕਰ ਦਿਓ, ਉਹ ਮਿਲਾਪ ਦੀ ਅਵਸਥਾ ਪੈਦਾ ਹੋ ਜਾਏ। ਤੇ ਜੇ ਕੋਈ ਤਰਲਿਆਂ ਤੇ ਆ ਜਾਏ ਨਾ, ਤੇ ਫਿਰ ਸਤਿਗੁਰੂ ਦੇ ਅੱਗੇ ਝੋਕੇ ਅਰਦਾਸ ਕਰਦਾ, ਸੁਣ ਯਾਰ ਹਮਾਰੇ ਸੱਜਣ, ਇੱਕ ਕਰੋ ਬੇਨੰਤੀ ਆ, ਤਿਸ ਮੋਹਨ ਲਾਲ ਪਿਆਰੇ ਹਉ ਫਿਰੋਂ ਖੋਜੰਤੀ ਆ। ਇਹ ਆਸ ਬਣਦੀ ਹੈ, ਇਹ ਅੰਦਰ ਦੀ ਅਵਸਥਾ ਜਿਹੜੀ ਹੈ ਉਹ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਾਨੂੰ ਬਖਸ਼ਿਸ਼ ਕੀਤੀ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਘਰ ਵਿੱਚ ਜਦੋਂ ਆਪਾਂ ਬੈਠ ਕੇ ਗੁਰਬਾਣੀ ਦਾ ਅਭਿਆਸ ਕਰਦੇ ਹਾਂ ਨਾ, ਤੇ ਸੱਚੇ ਪਾਤਸ਼ਾਹ ਨੇ ਇੱਕ ਸ਼ਬਦ ਸ੍ਰੀ ਰਾਗ ਵਿੱਚ ਆਖਿਆ ਵੀ ਜਿਹਦੇ ਅੰਦਰ ਇਹ ਤਾਂਘ ਪੈਦਾ ਹੋ ਜਾਏ। ਮਹਾਰਾਜ ਜੀ ਨੇ ਕਿਹਾ ਮੈਂ ਮਨ ਤਨ ਬਿਰਹੋ ਅਤ ਅਗਲਾ, ਕਿਉਂ ਪ੍ਰੀਤਮ ਮਿਲੈ ਘਰ ਆਏ, ਜਾਂ ਦੇਖਾਂ ਪ੍ਰਭ ਆਪਣਾ ਪ੍ਰਭ ਦੇਖਿਆ ਦੁੱਖ ਜਾਏ। ਅਵਸਥਾ ਇਸ ਤਰ੍ਹਾਂ ਦੀ ਬਣ ਗਈ ਕਿ ਮੇਰੇ ਮਨ ਅਤੇ ਤਨ ਦੇ ਵਿੱਚ ਬਿਰਹੋ ਪੈਦਾ ਹੋ ਗਈ ਹੈ। ਮਿਲਾਪ ਦੀ ਅਵਸਥਾ ਜਿਹੜੀ ਹੈ ਉਹ ਅੰਦਰ ਤਾਂਘ ਰੂਪ ਦੇ ਵਿੱਚ ਪੈਦਾ ਹੋ ਗਈ। ਇਸ ਕਰਕੇ ਅਵਸਥਾ ਇਹ ਹੈ ਕਿ ਉਹ ਕਿਉਂ ਪ੍ਰੀਤਮ ਮਿਲੈ ਘਰ ਆਏ, ਜੋ ਤਮਾ ਤੋਂ ਰਹਿਤ ਪ੍ਰੀਤਮ ਪ੍ਰੇਮ ਕਰਨ ਵਾਲਾ ਹੈ ਉਹ ਕਿਵੇਂ ਪ੍ਰਾਪਤ ਹੋ ਸਕੇਗਾ। ਤੇ ਅੱਗੋਂ ਕਿਸੇ ਨੇ ਸਵਾਲ ਕਰ ਲਿਆ, ਕਹਿਣ ਲੱਗੇ ਇੰਨੀ ਤਾਂਘ ਕਿਉਂ, ਉਸ ਕਰਤੇ ਪੁਰਖ ਨੂੰ ਹੀ ਕਿਉਂ ਮਿਲਣਾ ਹੈ, ਕੋਈ ਹੋਰ ਸਾਧਨ ਸੰਸਾਰ ਤੇ ਬਹੁਤ ਕੁਝ ਹੈ। ਉੱਥੇ ਫਿਰ ਅਰਦਾਸ ਹੋਈ, ਜਾਂ ਦੇਖਾਂ ਪ੍ਰਭ ਆਪਣਾ, ਪ੍ਰਭ ਦੇਖਿਆ ਦੁੱਖ ਜਾਏ ਮੇਰੇ ਸਤਿਗੁਰਾ, ਮੈਂ ਤੁਝ ਬਿਨ ਅਵਰ ਨਾ ਕੋਏ, ਹਮ ਮੂਰਖ ਮੁਗਧ ਸਰਨਾਗਤੀ ਕਰ ਕਿਰਪਾ ਮੇਲੇ ਹਰ ਸੋਏ। ਔਰ ਇਹ ਅਵਸਥਾ ਹੈ, ਅੰਤਰ ਪਿਆਸ ਵਾਲੀ ਅਵਸਥਾ ਜਿਹੜੀ ਹੈ ਨਾ, ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜ਼ਿਕਰ ਕਰ ਦਿੱਤਾ ਹੈ, ਅੰਤਰ ਪਿਆਸ ਲੱਗੀ ਹਰ ਕੇਰੀ। ਇੱਥੋਂ ਤੱਕ ਮਨ ਵਿੱਚ ਅਵਸਥਾ ਆ ਗਈ ਕਿ ਉਸ ਕਰਤੇ ਪੁਰਖ ਦੇ ਸੰਬੰਧ ਵਿੱਚ ਜਿਹੜਾ ਮਨ ਹੈ ਉਹ ਇੰਨਾ ਕੁ ਜੁੜ ਗਿਆ ਕਿ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਅੰਦਰ ਜਿਵੇਂ ਤੀਰ ਲੱਗਾ ਹੋਵੇ। ਸਤਿਗੁਰੂ ਦਾ ਇੱਕ ਬਚਨ ਹੈ, ਮਹਾਰਾਜ ਕਹਿਣ ਲੱਗੇ ਮੇਰੇ ਮਨ ਪ੍ਰੇਮ ਲੱਗੋ ਹਰ ਤੀਰ, ਹਮਰੀ ਬੇਦਨ ਹਰ ਪ੍ਰਭ ਜਾਣੈ, ਜਿਉਂ ਤ੍ਰਿਖਾਵੰਤ ਬਿਨ ਨੀਰ। 6 ਮਹੀਨਿਆਂ ਦਾ ਪਿਆਸਾ ਚਾਤ੍ਰਿਕ, ਸਰੋਵਰਾਂ ਸਮੁੰਦਰਾਂ ਪਾਣੀ ਦੇ ਅਣਗਿਣਤ ਝਰਨਿਆਂ ਨੂੰ ਠੋਕਰ ਮਾਰ ਕੇ ਕਹਿੰਦਾ ਵੀ ਦੁਨੀਆਂ ਦੇ ਵਿੱਚ ਬਹੁਤ ਜਲ ਹੈ, ਪਾਣੀ ਦੀ ਕਮੀ ਕੋਈ ਨਹੀਂ, ਪਰ ਜਿਹੜੀ ਸਵਾਂਤੀ ਬੂੰਦ ਰੱਬ ਨੇ ਮੀਂਹ ਵਿੱਚੋਂ ਬਰਕਤ ਰੂਪ ਵਾਲੀ ਦੇਣੀ ਹੈ, ਉਹ ਇੱਕ ਵਾਰੀ ਬੂੰਦ ਸਵਾਂਤੀ ਅੰਦਰ ਪੈ ਜਾਏ 6 ਮਹੀਨੇ ਪ੍ਰਵਾਹ ਨਹੀਂ ਹੈ, ਕਿਉਂਕਿ ਉਹਨੇ ਅੰਦਰ ਪਿਆਸ ਹੈ। ਪਿਆਸਾ ਚਾਤ੍ਰਿਕ ਕਦੀ ਵੀ ਅਸਲ ਦੇ ਵਿੱਚ ਕਿਸੇ ਸਰੋਵਰ ਜਾਂ ਕਿਸੇ ਝਰਨੇ ਦਾ ਪਾਣੀ ਨਹੀਂ ਜੇ ਪੀਂਦਾ, ਉਹਦੇ ਅੰਦਰ ਭਰੋਸਾ ਵਿਸ਼ਵਾਸ ਹੈ ਇੱਕ ਦਿਨ ਸਵਾਂਤੀ ਬੂੰਦ ਵਰਸੇਗੀ, ਉਹਦੇ ਨਾਲ ਮੇਰਾ ਅੰਦਰ ਤ੍ਰਿਪਤ ਹੋਵੇਗਾ। ਸਤਿਗੁਰੂ ਵੀ ਮਹਾਰਾਜ ਆਸ ਰੱਖ ਕੇ ਬਚਨ ਕਰਦੇ ਨੇ, ਐ ਪਰਮੇਸ਼ਰ ਐ ਅਕਾਲ ਪੁਰਖ, ਤੇਰੇ ਦਰਸ਼ਨਾਂ ਦੀ ਅੰਦਰ ਪਿਆਸ ਬਣ ਗਏ, ਹੁਣ ਜ਼ਿੰਮੇਵਾਰੀ ਤੇਰੀ ਹੈ ਅੰਦਰ ਨੂੰ ਤ੍ਰਿਪਤ ਕਿਵੇਂ ਕਰਨਾ ਹੈ, ਅੰਦਰ ਦੀ ਤ੍ਰਿਪਤੀ ਕਿਵੇਂ ਹੋਵੇ। ਇਸ ਕਰਕੇ ਅੰਦਰ ਦੀ ਅਵਸਥਾ ਬਾਰੇ ਬਾਬਾ ਫਰੀਦ ਸਾਹਿਬ ਨੇ ਬੜਾ ਸੋਹਣਾ ਬਚਨ ਕੀਤਾ। ਬਾਬਾ ਫਰੀਦ ਸਾਹਿਬ ਕਹਿਣ ਲੱਗੇ, ਫਰੀਦਾ ਤਨ ਸੁੱਕਾ ਪਿੰਜਰ ਥਿਆ, ਤਲੀਆਂ ਖੁੰਡੈ ਕਾਗ, ਅਜੈ ਸੋ ਰੱਬ ਨਾ ਬਹੁੜਿਓ, ਦੇਖ ਬੰਦੇ ਕੇ ਭਾਗ। ਅੰਦਰ ਦੀ ਅਵਸਥਾ ਦੇ ਵਿੱਚ ਆਣ ਕੇ ਹਰ ਕੋਈ ਤਰਲਾ ਲੈਂਦਾ, ਤਰਲਾ ਲੈ ਕੇ ਫਿਰ ਵੀ ਕਿੱਡੀ ਕੁ ਅਵਸਥਾ ਬਾਬਾ ਫਰੀਦ ਸਾਹਿਬ ਦੀ ਹੋਏਗੀ, ਅੰਦਰੋਂ ਭਿੱਜ ਕੇ ਕਹਿਣ ਲੱਗੇ, ਸਾਹਮਣੇ ਬੈਠੇ ਕਾਂ ਨੂੰ ਸੰਬੋਧਨ ਕਰਦੇ ਨੇ, ਕਾਗਾ ਕਰੰਗ ਟੰਡੋਲਿਆ, ਸਗਲਾ ਖਾਇਆ ਮਾਸ, ਇਹ ਦੋਏ ਨੈਨਾ ਮਤ ਛੂਹੋ ਫਿਰ ਦੇਖਣ ਕੀ ਆਸ, ਕਿਰਪਾ ਕਰੀ ਤੂੰ ਸਾਰੇ ਸਰੀਰ ਨੂੰ ਵਿਕਾਰੀ ਕਰ ਸਕਦਾ, ਇਹ ਵਿਕਾਰਾਂ ਰੂਪ ਕਾਂ ਤੂੰ ਸਾਰੇ ਦੇ ਸਾਰੇ ਸਰੀਰ ਨੂੰ ਇੱਕ ਵਾਰੀ ਚੁੰਡ ਲਿਆ ਹੈ, ਬਸ ਮੇਰੇ ਅੰਦਰ ਵਾਲੇ ਨੇਤਰਾਂ ਵਿੱਚ ਚੁੰਝਣਾ ਮਾਰੀ, ਜੇ ਇਹ ਮਲੀਨ ਹੋ ਗਏ ਤੇ ਰੱਬ ਦਾ ਸਰੂਪ ਮੈਨੂੰ ਨਹੀਂ ਦਿਸਣਾ, ਸਾਰਾ ਸਰੀਰ ਲੈ ਜਾ ਪਰਵਾਹ ਕੋਈ ਨਹੀਂ, ਬਸ ਆ ਅੰਦਰ ਵਾਲੇ ਨੇਤਰ ਰਹਿਣ ਦੇ, ਕਿਉਂਕਿ ਇਹਦੇ ਨਾਲ ਮੈਂ ਆਪਣੇ ਪ੍ਰੀਤਮ ਨੂੰ ਦੇਖਣਾ ਹੈ, ਆਪਣੇ ਕਰਤੇ ਪੁਰਖ ਦੀ ਤਾਂਘ ਲੈ ਕੇ ਬੈਠਾ, ਆਸ ਲੈ ਕੇ ਬੈਠਾ ਕਿ ਕਦੀ ਆ ਨੇਤਰ ਸਫਲ ਹੋਣਗੇ, ਜਿਹਨੂੰ ਬਾਬਾ ਕਬੀਰ ਸਾਹਿਬ ਨੇ ਕਿਹਾ ਦੋਏ ਦੋਏ ਲੋਚਨ ਪੇਖਾਂ ਹਉ ਹਰ ਬਿਨ ਔਰ ਨਾ ਦੇਖਾਂ। ਬਸ ਆਈ ਅਰਦਾਸ ਮਨ ਦੇ ਵਿੱਚ ਸਤਿਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਕਿ ਨਾਇਨ ਹਮਾਰੇ ਪ੍ਰਿਯ ਰੰਗ ਰੰਗਾਰੇ, ਇੱਕ ਤਿਲ ਪੀ ਨਾ ਤੀਰੀਜੈ, ਅੰਦਰ ਧੀਰਜ ਨਹੀਂ ਆ ਰਿਹਾ, ਅੰਦਰ ਸਬਰ ਨਹੀਂ ਆ ਰਿਹਾ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਆ ਅਕਾਲ ਪੁਰਖ ਤੇਰੇ ਦਰਸ਼ਨਾਂ ਦੀ ਅੰਦਰ ਜਿਹੜੀ ਹੈ ਨਾ ਉਹ ਤਾਂਘ ਬਣ ਗਈ, ਤੇਰੇ ਬਚਨਾਂ ਦਾ ਤੇਰੇ ਉਪਦੇਸ਼ ਦਾ ਅੰਦਰ ਤੀਰ ਲੱਗ ਗਿਆ ਹੈ।
ਮਨ ਕੀ ਬਿਰਥਾ ਮਨ ਹੀ ਜਾਣੈ, ਅਵਰ ਕੇ ਜਾਣੈ ਕੋ ਪੀਰ ਪਰਈਆ।
ਹੁਣ ਮਨ ਕੀ ਬਿਰਥਾ, ਮਨ ਦੀ ਜਿਹੜੀ ਅਵਸਥਾ ਬਣੀ ਹੈ, ਮਨ ਬੇਨਤੀ ਸਰੂਪ ਹੋਇਆ, ਮਨ ਦੀ ਜਿਹੜੀ ਖੇਡ ਬਣੀ ਹੈ ਨਾ, ਕਹਿਣ ਲੱਗੇ ਅੰਦਰ ਕਿੰਨਾ ਕੁ ਤਰਲੇ ਲੈ ਰਿਹਾ, ਇਹਦੀ ਅਵਸਥਾ ਜਿਹੜੀ ਹੈ ਉਹ ਮਨ ਹੀ ਜਾਣਦਾ ਹੈ। ਪਰ ਕਹਿਣ ਲੱਗੇ ਅਵਰ ਕੇ ਜਾਣੈ ਕੋ ਪੀਰ ਪਰਈਆ, ਪਰਾਈ ਪੀੜ ਹੁਣ ਕੌਣ ਜਾਣ ਸਕਦਾ, ਕਿਸੇ ਨੂੰ ਠੇਡਾ ਲੱਗ ਜਾਏ ਨਾ ਜਾਂਦਿਆਂ ਜਾਂਦਿਆਂ ਤੇ ਉਹਦੀ ਜਾਨ ਨਿਕਲ ਜਾਂਦੀ ਹੈ, ਤੇ ਕੋਲ ਖਲੋਤਾ ਕਹਿੰਦਾ ਵੀ ਕੀ ਗੱਲ ਹੋ ਗਿਆ, ਫਿਰ ਕੀ ਕੋਈ ਗੱਲ ਨਹੀਂ, ਠੇਡਾ ਲੱਗਾ। ਉਹ ਕਹਿੰਦਾ ਮੇਰੀ ਜਾਨ ਨਿਕਲ ਰਹੀ ਹੈ, ਤੇ ਅਗਲਾ ਤਰਕਵਾਦੀ ਹੋਵੇ ਕਹਿੰਦਾ ਵੀ ਦੱਸ ਮੈਨੂੰ ਨਿਕਲਦੀ ਕਿੱਥੇ, ਦਰਦ ਕਿੱਥੇ ਹੈ ਤੇਰੇ ਅੰਦਰ। ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਗੁਰਸਿੱਖਾ ਮਨ ਵਿੱਚ ਪਿਆਸ ਤਾਂਗ ਰੱਖੇ, ਇਹ ਆਸ ਨਾ ਰੱਖੀ ਕਿ ਸ਼ਾਇਦ ਤੇਰੀ ਦੁਨੀਆਂ ਦਰਦ ਨੂੰ ਸਮਝ ਸਕੇਗੀ, ਤੇਰੀ ਦਰਦ ਕੇਵਲ ਕਰਤਾ ਪੁਰਖ ਜਾਣਦਾ ਜਾਂ ਤੂੰ ਜਾਣਦਾ, ਤੇਰੇ ਅੰਦਰ ਦੇ ਤਰਲਿਆਂ ਦੀ ਕਦਰ ਰੱਬ ਦੇ ਦਰ ਤੇ ਪਏਗੀ, ਸੰਸਾਰ ਦੇ ਸਾਹਮਣੇ ਤਰਲੇ ਲੈਣ ਵਾਲਾ ਮਨੁੱਖ ਬੇਇੱਜ਼ਤ ਹੋ ਜਾਂਦਾ ਹੈ। ਦੁਨੀਆਂ ਦੇ ਲੋਕਾਂ ਦੇ ਸਾਹਮਣੇ ਤਰਲੇ ਕੱਢੋਗੇ ਅਤੇ ਬੇਇੱਜ਼ਤ ਹੋਵੋਗੇ, ਅਤੇ ਜੇ ਤਰਲਾ ਲਓਗੇ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਦੇ ਦਰ ਦਾ, ਅਤੇ ਇੱਥੋਂ ਫਿਰ ਝੋਲੀਆਂ ਭਰ ਕੇ ਲੈ ਕੇ ਜਾਓਗੇ, ਕਿਉਂਕਿ ਇਹ ਦਾਤੇ ਦਾ ਘਰ ਬਹੁਤ ਵੱਡਾ ਹੈ। ਸਤਿਗੁਰੂ ਕਹਿਣਗੇ ਮਨ ਕੀ ਬਿਰਥਾ, ਮਨ ਹੀ ਜਾਣੇ ਅਵਰ ਕੇ ਜਾਣੇ ਪੀਰ ਪਰਈਆ। ਪਰਾਈ ਪੀੜ ਨੂੰ ਹੁਣ ਕੌਣ ਜਾਣ ਸਕਦਾ? ਇੱਥੋਂ ਤੱਕ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਬਚਨ। ਤਾਤਾਰ ਕਹਿਣ ਲੱਗੇ ਕੋਈ ਆਣ ਮਿਲਾਵੈ, ਮੇਰਾ ਪ੍ਰੀਤਮ ਪਿਆਰਾ ਹਉ ਤਿਸ ਪਹਿ ਆਪ ਵੇਚ ਆਈ। ਆਪਣਾ ਆਪਾ ਵੇਚ ਦੇਣਾ। ਅਸੀਂ ਕੋ ਬੰਦਾ ਘਰ ਦਿਹਾੜੀ 'ਤੇ ਰੱਖ ਲਈਏ ਨਾ, ਅਤੇ ਆਪਾਂ ਕਹਿੰਦੇ ਦਿਹਾੜੀ ਦੇਣੀ ਹੈ, ਅਤੇ ਆਪਾਂ ਉਹਨੂੰ ਪੂੜਾ ਨਿਚੋੜ ਦਿੰਦੇ ਹਾਂ, ਆਹ ਵੀ ਕੰਮ ਲੈ ਲਈਏ, ਆਹ ਵੀ ਕਰਾ ਲਈਏ, ਆਹ ਵੀ ਕਰਾ ਲਈਏ, ਪਰ ਉਹ ਸੀ ਨਹੀਂ ਕਰਦਾ, ਕਿਉਂਕਿ ਉਹਨੂੰ ਪਤਾ ਹੈ ਕਿ ਇਸ ਮਾਲਕ ਦੇ ਘਰ ਵਿੱਚੋਂ ਮੈਂ ਪੈਸੇ ਲੈ ਕੇ ਜਾਣੇ ਹਨ। ਅਤੇ ਜਦੋਂ ਕੋਈ ਸਮਰਪਿਤ ਹੀ ਰੱਬ ਨੂੰ ਹੋ ਜਾਏ, ਅਤੇ ਮਹਾਰਾਜ ਕਹਿਣ ਲੱਗੇ ਫਿਰ ਉਦਣ ਉਹ ਵੀ ਕਹਿੰਦਾ ਵੀ ਸੱਚੇ ਪਾਤਸ਼ਾਹ ਮੈਂ ਆਪਾ ਵੇਚ ਦਿਆਂਗਾ, ਮੈਨੂੰ ਰੱਖ ਲਈ ਭਾਵੇਂ ਟੁਕੜੇ ਟੁਕੜੇ ਕਰਕੇ ਇਸ ਸੰਸਾਰ ਦੇ ਵਿੱਚ ਮੇਰੀ ਪਰਖ ਕਰ ਲਈ, ਪਰ ਮੈਂ ਤੇਰੇ ਦਰ ਤੋਂ ਬਗੈਰ ਜਾਣਾ ਹੀ ਕਿਸੇ ਥਾਂ 'ਤੇ, ਮੈਂ ਹੋਰ ਥਾਂ ਉਹ ਨਾਹੀਂ, ਜਿਸ ਪਹਿ ਕਰੂੰ ਬੇਨਤੀ, ਮੈਨੂੰ ਹੋਰ ਥਾਂ ਦਿਸਦਾ ਹੀ ਨਹੀਂ ਜਿਹਦੇ ਅੱਗੇ ਮੈਂ ਬੇਨਤੀ ਕਰ ਸਕਾਂ, ਅਰਦਾਸ ਕਰ ਸਕਾਂ। ਇਸ ਕਰਕੇ ਸੱਚੇ ਪਾਤਸ਼ਾਹ ਮੇਰੇ ਅੰਦਰ ਦੀ ਤਾਂਘ ਹੈ, ਪਿਆਸ ਹੈ ਮੇਰੇ ਮਨ ਅੰਦਰ। ਇੱਥੋਂ ਤੱਕ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਆਪਾਂ ਬਚਨ ਪੜ੍ਹਿਆ ਸੀ ਕਿ ਜਦੋਂ ਅਰਦਾਸ ਕੀਤੀ ਨਾ ਸੁਣ ਯਾਰ ਹਮਾਰੇ ਸੱਜਣ ਇੱਕ ਕਰੋਂ ਬੇਨੰਤੀ ਆ, ਤਿਸ ਮੋਹਨ ਲਾਲ ਪਿਆਰੇ ਹੋਂ ਫਿਰੋਂ ਖਜੰਤੀ ਆ, ਤਿਸ ਦਸ ਪਿਆਰੇ ਸਿਰ ਧਰੀ ਉਤਾਰੇ। ਕਿੱਡੇ ਕਮਾਲ ਦਾ ਬਚਨ ਮਹਾਰਾਜ ਨੇ ਕਿਹਾ। ਕਹਿਣ ਲੱਗੇ ਤੇਰੀ ਕੋ ਮੈਨੂੰ ਦਸ ਪਾ ਦੇ ਨਾ, ਤੇਰਾ ਕੋਈ ਮੈਨੂੰ ਸੁਨੇਹਾ ਹੀ ਦੇ ਦੇ ਵੀ ਤੂੰ ਕਿੱਥੇ ਰਹਿੰਦਾ, ਸਿਰ ਧਰੀ ਉਤਾਰੇ, ਮੈਂ ਆਪਣਾ ਸਿਰ ਲਾ ਕੇ ਤੇਰੇ ਅੱਗੇ ਰੱਖ ਲਈ। ਇੱਕ ਤਿਲ ਵੀ ਨਾ ਧੀਰੀ ਜੈ, ਮੈਨੂੰ ਧੀਰਜ ਨਹੀਂ ਆ ਰਿਹਾ, ਸਬਰ ਨਹੀਂ ਮੈਨੂੰ ਆ ਰਿਹਾ, ਉਸ ਕਰਤੇ ਪੁਰਖ ਦੇ ਦਰਸ਼ਨਾਂ ਦੀ ਇੱਛਾ ਐਵੇਂ ਬਣ ਗਈ ਹੈ। ਪ੍ਰਭ ਸਿਉਂ ਮਨ ਲੀਨਾ ਜਿਉਂ ਜਲ ਮੀਨਾ, ਪਾਣੀ 'ਚੋਂ ਮਛਲੀ ਨੂੰ ਬਾਹਰ ਕੱਢੀਏ ਅਤੇ ਤੜਪਦੀ ਹੈ, ਪਾਣੀ 'ਚ ਰੱਖ ਦਈਏ ਅਤੇ ਸ਼ਾਂਤ ਹੋ ਜਾਂਦੀ ਹੈ। ਸੱਚੇ ਪਾਤਸ਼ਾਹ ਤੇਰੇ ਤੋਂ ਵਿਸਰਦਾ ਅਤੇ ਅੰਦਰ ਤੜਪਦਾ, ਤੇਰੇ ਕੋਲ ਬੈਠਦਾ ਅਤੇ ਅੰਦਰ ਨੂੰ ਥੋੜ੍ਹਾ ਸਬਰ ਆਉਂਦਾ, ਬਸ ਕਿਰਪਾ ਕਰ ਦਰਿਆ ਮੱਛੀ ਦੇ ਵੇ। ਇਦੋਂ ਤੱਕ ਸੰਬੰਧ ਬੜੇ ਗੂੜੇ ਨੇ, ਦਰਿਆ ਦੇ ਵਿੱਚ ਮੱਛੀ ਆਨੰਦ ਵਿੱਚ ਹੈ, ਸਮੁੰਦਰ ਵਿੱਚ ਮੱਛੀ ਆਨੰਦ ਵਿੱਚ ਹੈ, ਜਿੰਨੀ ਮਰਜ਼ੀ ਡੂੰਘਾਈ ਵਿੱਚ ਚਲੀ ਜਾਏ ਫਿਰ ਜਾਲ ਵੀ ਕਿਸੇ ਵੇਲੇ ਉੱਥੋਂ ਤੱਕ ਪਹੁੰਚ ਨਹੀਂ ਕਰਦਾ। ਇਸ ਕਰਕੇ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਜਿਉਂ ਜਲ ਮੀਨਾ ਚਾਤਰਿਕ ਜਿਵੇਂ ਤਸੰਤੀ ਆ, ਸਤਿਗੁਰੂ ਕਹਿਣ ਲੱਗੇ ਜਿਵੇਂ ਚਾਤਰਿਕ ਤਰਸਦਾ ਨਾ, ਇਸ ਤਰ੍ਹਾਂ ਦੀ ਅੰਦਰ ਜਿਹੜੀ ਹੈ ਉਹ ਪਿਆਸ ਬਣ ਗਈ ਹੈ, ਪ੍ਰੇਮ ਬਣ ਗਿਆ। ਅਤੇ ਜੇ ਕਿਸੇ ਸਿੱਖ ਵਿੱਚ ਐਸਾ ਪ੍ਰੇਮ ਬਣ ਜਾਏ ਤਾਂ ਫਿਰ ਕਿਸੇ ਸਿੱਖ ਦੀ ਭਾਵਨਾ ਇੱਦਾਂ ਦੀ ਬਣ ਜਾਏ ਗੁਰਮੁਖੋ, ਫਿਰ ਛੋਟੀ ਜਿਹੀ ਮੈਂ ਉਦਾਹਰਨ ਦੇ ਕੇ ਅੱਗੇ ਚੱਲਾਂਗਾ। ਸਤਿਗੁਰੂ ਸਾਹਿਬ ਦੀ ਪਾਵਨ ਵਿਚਾਰ ਦੇ ਨਾਲ ਮੈਂ ਤੁਹਾਨੂੰ ਸੁਰਤ ਕਰਕੇ ਆਨੰਦਪੁਰ ਸਾਹਿਬ ਸਤਲੁਜ ਦੇ ਕਿਨਾਰੇ 'ਤੇ ਲੈ ਕੇ ਚੱਲਿਆ। ਇੱਥੇ ਅੱਜ ਸ਼ਾਮ ਨੂੰ ਖਬਰ ਪਹੁੰਚੀ ਵੀ ਸਵੇਰੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਨਾ ਬੇੜੀ ਦੇ ਰਾਹੀਂ ਦਰਿਆ ਵਿੱਚ ਸੈਰ ਕਰਨ ਆਉਣਾ। ਸਾਰਿਆਂ ਦੇ ਮਨਾਂ ਵਿੱਚ ਲਾਲਸਾ, ਬੇੜੀਆਂ ਸੱਜ ਗਈਆਂ, ਤਿਆਰ ਹੋ ਗਈਆਂ ਸਾਰੀਆਂ। ਅਤੇ ਇੱਥੇ ਇੱਕ ਬੜਾ ਗਰੀਬੜਾ ਜਿਹਾ ਮੁਸਲਮਾਨ ਵੀਰ ਸੈਦਾ ਮਲਾਹ ਇਹ ਬੈਠਾ। ਇਹਦੀ ਬੇੜੀ ਬਹੁਤ ਪੁਰਾਣੀ ਹੈ ਅਤੇ ਜਿਹੜੇ ਅਮੀਰ ਮਲਾਹ ਸਨ ਉਹਨਾਂ ਨੇ ਚੁੱਕ ਕੇ ਬੇੜੀ ਪਾਸੇ ਕਰ ਦਿੱਤੀ। ਕਹਿੰਦੇ ਬੇੜੀ ਲਿਆ ਕੇ ਰੱਖੇਗਾ, ਇਸ ਬੇੜੀ ਦੇ ਨਾਲ ਸਾਡੀਆਂ ਸੱਜੀਆਂ ਬੇੜੀਆਂ ਦੀ ਤੌਹੀਨ ਹੋਏਗੀ, ਕਿਉਂਕਿ ਇਹ ਬੇੜੀ ਬਹੁਤੀ ਸਾਫ਼ ਸੁਥਰੀ ਭਾਵ ਕਿ ਨਵੀਂ ਨਹੀਂ ਹੈ, ਪੁਰਾਣੀ ਹੈ ਬੇੜੀ। ਇਹਨੇ ਉਸ ਵੇਲੇ ਸਤਿਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕੀਤੀ, ਸੱਚੇ ਪਾਤਸ਼ਾਹ ਕਿਰਪਾ ਕਰ, ਮੈਂ ਬੜੀ ਵਾਰੀ ਸੁਣਿਆ ਗੁਰੂ ਗੋਬਿੰਦ ਸਿੰਘ ਆਏ ਪਰ ਮੈਂ ਅੱਜ ਤੱਕ ਤੁਹਾਨੂੰ ਕਦੀ ਦੇਖਿਆ ਨਹੀਂ, ਮੈਂ ਚਾਹੁੰਦਾ ਕਿ ਤੁਸੀਂ ਆਓ ਮੇਰੀ ਬੇੜੀ ਵਿੱਚ ਬੈਠੋ, ਮੈਂ ਰੱਜ ਕੇ ਤੁਹਾਡੇ ਦੀਦਾਰ ਕਰਾਂ, ਤੁਹਾਡੇ ਦਰਸ਼ਨ ਕਰਾਂ। ਸਾਰੀ ਰਾਤ ਉੱਥੇ ਬੈਠਾ ਤਾਂਘ ਦੇ ਵਿੱਚ ਗੁਰੂ ਗੁਰੂ ਕਰਦਾ ਰਿਹਾ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਿਰਪਾ ਕਰਿਓ। ਦਿਨ ਚੜ੍ਹਿਆ, ਸੁਨੇਹਾ ਆ ਗਿਆ ਵੀ ਮਹਾਰਾਜ ਆਉਣ ਲੱਗਿਆ। ਇਹ ਉਸੇ ਵੇਲੇ ਆਪਣੀ ਬੇੜੀ ਤੋਂ ਪਾਸੇ ਰੇਤ ਦੇ ਗੋਡੇ ਰੱਖ ਕੇ ਧੰਨ ਗੁਰੂ ਗੋਬਿੰਦ ਸਿੰਘ, ਧੰਨ ਗੁਰੂ ਗੋਬਿੰਦ ਸਿੰਘ ਕਰਦਾ ਰਿਹਾ। ਜਦੋਂ ਸਤਿਗੁਰੂ ਸੱਜੀਆਂ ਬੇੜੀਆਂ ਵੱਲ ਜਾ ਰਹੇ ਸਨ, ਇਹਨੂੰ ਪਤਾ ਲੱਗਾ ਵੀ ਮੇੜੀ ਬੇੜੀ ਵਾਲੇ ਪਾਸੇ ਨਹੀਂ, ਤਰਲਾ ਲੈ ਕੇ ਕਿਹਾ ਸੱਚੇ ਪਾਤਸ਼ਾਹ ਤੇਰਾ ਬੱਚਾ ਵਾਂ, ਤੇਰੇ ਅੱਗੇ ਤਰਲਾ ਨਹੀਂ ਲੈਣਾ ਅਤੇ ਕਿਹਦੇ ਅੱਗੇ ਲਵਾਂ, ਆਹ ਤੇਰੇ ਪੁੱਤਰ ਦੀ ਬੇੜੀ ਹੈ, ਭਾਵੇਂ ਕੋ ਬਹੁਤੀ ਕੀਮਤੀ ਨਹੀਂ ਹੈ ਪੁਰਾਣੀ, ਪਰ ਸੱਚੇ ਪਾਤਸ਼ਾਹ ਮੈਂ ਸੈਰ ਤੈਨੂੰ ਰੀਝ ਨਾਲ ਕਰਾ ਦਿਆਂਗਾ, ਕਿਰਪਾ ਕਰੋ ਮੇਰੇ ਵੱਲ ਆਓ। ਮਹਾਰਾਜ ਦੇ ਕਦਮ ਉਸ ਵੇਲੇ ਸੈਦੇ ਦੀ ਬੇੜੀ ਵੱਲ ਮੁੜ ਗਏ। ਮਹਾਰਾਜ ਸੱਚੇ ਪਾਤਸ਼ਾਹ ਇਸ ਬੇੜੀ ਦੇ ਕੋਲ ਗਏ, ਸੈਦੇ ਦੀਆਂ ਅੱਖਾਂ ਬੰਦ। ਮਹਾਰਾਜ ਕਹਿਣ ਲੱਗੇ, ਸੈਦਿਆ ਚੱਲ ਬੇੜੀ ਠੇਲ, ਤੇਰੀ ਬੇੜੀ ਵਿੱਚ ਅੱਜ ਸੈਰ ਕਰਾਂਗੇ। ਉਹ ਤਾਂ ਵੇਖਿਆ ਗੁਰੂ ਗੋਬਿੰਦ ਸਿੰਘ ਆਪਣੇ ਅੰਦਰ ਦੇ ਬੈਰਾਗ ਦੇ ਨਾਲ ਜਦੋਂ ਅੱਖਾਂ ਭਰ ਆਈਆਂ ਤੇ ਸਤਿਗੁਰੂ ਦੇ ਚਰਨ ਧੋ ਦਿੱਤੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਬੇੜੀ 'ਚ ਬੈਠੋ। ਕੱਪੜਾ ਫੇਰ ਕੇ ਵਿਛਾ ਕੇ ਬੇੜੀ ਦੇ ਵਿੱਚ ਬਿਠਾਇਆ। ਜਦੋਂ ਬੇੜੀ ਠੇਲੀ ਤੇ ਇਹਨੇ ਕਿਨਾਰੇ ਵੱਲ ਮੂੰਹ ਨਹੀਂ ਕੀਤਾ, ਸਤਿਗੁਰੂ ਵੱਲ ਮੁੱਖ ਤੇ ਕਿਨਾਰੇ ਵੱਲ ਪਿੱਠ ਕਰ ਲਈ। ਆਮ ਕਰਕੇ ਕਿਨਾਰੇ ਵੱਲ ਮੂੰਹ ਕੀਤਾ ਜਾਂਦਾ, ਪਰ ਇਹਨੇ ਸਤਿਗੁਰੂ ਵਾਲੇ ਪਾਸੇ ਮੁੱਖ ਕੀਤਾ। ਬੜੇ ਆਨੰਦ ਨਾਲ ਘੁਮਾਇਆ, ਅੱਖਾਂ ਬੰਦ ਕਰਦਾ ਫਿਰ ਖੋਲ੍ਹ ਲੈਂਦਾ, ਬੰਦ ਕਰਦਾ ਫਿਰ ਖੋਲ੍ਹ ਲੈਂਦਾ। ਮਹਾਰਾਜ ਕਹਿਣ ਲੱਗੇ, ਇਹ ਕੀ ਕਰ ਰਿਹਾ, ਬਾਰ ਬਾਰ ਅੱਖਾਂ ਕਿਉਂ ਝਮਕਦਾ, ਬੰਦ ਕਰ ਲੈਂਦਾ ਸੈਦਿਆ? ਆਖਿਆ ਸੱਚੇ ਪਾਤਸ਼ਾਹ, ਤੇਰੇ ਦਰਸ਼ਨਾਂ ਦੀ ਤਸਵੀਰਾਂ ਦੇ ਮੈਂ ਘੁੱਟ ਅੱਖਾਂ ਰਾਹੀਂ ਭਰ ਰਿਹਾ, ਕਿਰਪਾ ਕਰੋਗੇ ਤੇ ਇਹ ਤੇਰੇ ਦਰਸ਼ਨਾਂ ਦੇ ਘੁੱਟ ਅੰਦਰ ਭਰ ਲਵਾਂਗਾ, ਤੁਰ ਅੰਦਰ ਤੇਰੀ ਇਹ ਤਸਵੀਰ ਟਿਕੇਗੀ, ਕੱਲ ਨੂੰ ਜਦੋਂ ਮੈਂ ਸਵੇਰੇ ਆਣ ਕੇ ਬੇੜੀ ਠੇਲਿਆ ਕਰਾਂਗਾ ਪਹਿਲਾਂ ਵੇਖਿਆ ਕਰਾਂਗਾ ਗੁਰੂ ਗੋਬਿੰਦ ਸਿੰਘ ਬੈਠੇ ਆ, ਅੱਜ ਦਰਸ਼ਨ ਕਰ ਲੈਣ ਦਿਓ। ਸਾਰੇ ਦਰਿਆ ਵਿੱਚ ਬੇੜੀ ਘੁਮਾਈ ਜਾਂਦਾ ਤੇ ਮਹਾਰਾਜ ਕਹਿਣ ਲੱਗੇ, ਹੁਣ ਬਸ ਕਰ, ਬੇੜੀ ਬੰਨੇ ਲਾ ਦੇ। ਮਹਾਰਾਜ ਅੰਦਰ ਰੱਜਦਾ ਨਹੀਂ, ਸਤਿਗੁਰੂ ਕਹਿਣ ਲੱਗੇ ਹੁਣ ਬੇੜੀ ਬੰਨੇ ਲਾ। ਇਹਨੇ ਬੜੇ ਪਿਆਰ ਨਾਲ ਬੜੇ ਅਦਬ ਨਾਲ ਬੇੜੀ ਪਾਸੇ ਲਾਈ, ਕਿਨਾਰੇ ਤੇ ਲਾਈ ਤੇ ਸਤਿਗੁਰੂ ਕੋਲ ਖਲੋਤੇ ਗੁਰਸਿੱਖਾਂ ਨੂੰ ਕਹਿਣ ਲੱਗੇ, ਵੀ ਵੇਖੋ ਇਹਨੂੰ ਦੂਣੀ ਭੇਟਾ ਦੇ ਦਿਓ, ਦੂਣੇ ਪੈਸੇ ਦਿਓ ਜਿੰਨੀ ਇਹਦੀ ਮਜ਼ਦੂਰੀ ਬਣਦੀ। ਇਹਨੇ ਚਰਨ ਫੜ ਲਏ ਗੁਰੂ ਗੋਬਿੰਦ ਸਿੰਘ ਦੇ। ਕਹਿੰਦਾ ਨਹੀਂ ਮਹਾਰਾਜ, ਮੈਂ ਇਹ ਬੇੜੀ ਦੇ ਝੂਟੇ ਦੇ ਪੈਸੇ ਨਹੀਂ ਲਿਆਂਗਾ ਤੁਹਾਡੇ ਕੋਲ, ਤੁਹਾਨੂੰ ਸੈਰ ਕਰਾਈ। ਸੱਚੇ ਪਾਤਸ਼ਾਹ ਕਹਿਣ ਲੱਗੇ, ਨਹੀਂ ਤੈਨੂੰ ਦੂਣੇ ਪੈਸੇ ਦਿਆਂਗੇ, ਪ੍ਰੇਮ ਬੜਾ ਕੀਤਾ। ਆਖਿਆ ਨਹੀਂ ਮਹਾਰਾਜ, ਮੈਂ ਤੁਹਾਡੇ ਤੋਂ ਪੈਸੇ ਨਹੀਂ ਲੈਣੇ, ਸਾਡਾ ਨਿਯਮ ਹੈ ਇੱਕ ਮਲਾਹ ਕਦੀ ਦੂਸਰੇ ਮਲਾਹ ਤੋਂ ਪੈਸੇ ਲੈ ਸਕਦਾ, ਭੁੱਖਾ ਮਰ ਜਾਂਦਾ ਪਰ ਪੈਸੇ ਨਹੀਂ ਲੈਂਦਾ। ਮਹਾਰਾਜ ਕਹਿਣ ਲੱਗੇ, ਉਹ ਸੈਦਿਆ ਤੂੰ ਤੇ ਮਲਾਹ ਹੈ, ਮੈਨੂੰ ਕਾਹਦਾ ਮਲਾਹ ਬਣਾ ਦਿੱਤਾ, ਮੈਨੂੰ ਤੇ ਬੇੜੀ ਵੀ ਠੇਲਣੀ ਨਹੀਂ ਆਉਂਦੀ, ਮੈਂ ਕਾਹਦਾ ਮਲਾਹ। ਚਰਨ ਫੜ ਕੇ ਕਿਹਾ, ਸੱਚੇ ਪਾਤਸ਼ਾਹ ਨਹੀਂ ਤੁਸੀਂ ਮਲਾਹ ਹੋ, ਮੈਂ ਕੇਵਲ ਬੇੜੀ ਠੇਲਣੀ ਜਾਣਦਾ ਤੇ ਇੱਕ ਕਿਨਾਰੇ ਤੋਂ ਅਗਲੇ ਕਿਨਾਰੇ ਤੇ ਲੈ ਜਾਂਦਾ, ਸਤਿਗੁਰੂ ਜਿਹੜਾ ਤੁਹਾਡੀ ਸ਼ਰਨ ਦੀ ਬੇੜੀ ਵਿੱਚ ਬੈਠ ਜਾਂਦਾ ਤੁਸੀਂ ਉਹਨੂੰ ਭਾਵ ਸਾਗਰ ਪਾਰ ਕਰਾ ਦਿੰਦੇ ਹੋ, ਜਿਹੜਾ ਤੁਹਾਡੀ ਬੇੜੀ ਵਿੱਚ ਬਹਿੰਦਾ ਤੁਸੀਂ ਉਹਨੂੰ ਭਾਵ ਸਾਗਰ ਪਾਰ ਕਰਾ ਦਿੰਦੇ ਹੋ। ਇਸ ਕਰਕੇ ਮਹਾਰਾਜ ਤੁਹਾਡੇ ਵਿੱਚ ਤੇ ਮੇਰੇ ਵਿੱਚ ਅੰਤਰ ਕੋਈ ਨਹੀਂ। ਅਰਦਾਸ ਕੀਤੀ ਉਹਨੇ, ਹੱਥ ਜੋੜ ਕੇ ਕਿਹਾ, ਥਾਰੀ ਔਰ ਮਾਰੀ ਦਾਤਾ ਜਾਤ ਨਾ ਨਿਆਰੀ ਨਾਥ, ਖੇਵਟੀ ਕਹਿ ਕਰਮ ਹੋਏ ਨੀ ਕਹਿ ਕਹਿ ਵਿਚਾਰੀਏ, ਮਾਰੇ ਗਾਟ ਆਏ ਮੈਨੇ ਪਾਰ ਚਾ ਉਤਾਰਾ ਥਾ ਨਾ, ਥਾਰੇ ਗਾਟ ਆਹੂ ਮੋਏ ਪਾਰ ਚਾ ਉਤਾਰੀਏ। ਸੱਚੇ ਪਾਤਸ਼ਾਹ ਫਿਰ ਇੱਕ ਕੰਮ ਕਰੋ, ਅੱਜ ਮੈਂ ਬੇੜੀ ਚੋਂ ਤੁਹਾਨੂੰ ਕਿਨਾਰੇ ਤੇ ਲੈ ਕੇ ਗਿਆ ਤੇ ਮੈਂ ਕੋਈ ਪੈਸਾ ਨਹੀਂ ਲਿਆ, ਜਿੱਦਣ ਮੈਂ ਤੁਹਾਡੇ ਦਰ ਦੇ ਉੱਪਰ ਮਰ ਕੇ ਤੁਹਾਡੀ ਸ਼ਰਨ ਵਿੱਚ ਆ ਗਿਆ, ਇੱਕ ਕਿਰਪਾ ਕਰਿਓ ਮੇਰੇ ਗੁਣ ਤੇ ਅਵਗੁਣਾਂ ਦਾ ਕਰਾਇਆ ਤੁਸੀਂ ਨਾ ਵਿਚਾਰਿਓ, ਅੱਜ ਮੈਂ ਤੁਹਾਨੂੰ ਫ੍ਰੀ ਚ ਪਾਰ ਕਰਾਇਆ, ਉਦਣ ਤੁਸੀਂ ਆਪਣੀ ਬਖਸ਼ਿਸ਼ ਨਾਲ ਮੈਨੂੰ ਪਾਰ ਕਰਾ ਦਿਓ। ਇਹ ਅਰਦਾਸ ਹੈ ਸਿੱਖ ਦੀ, ਜਦੋਂ ਕੋਈ ਦਰਸ਼ਨਾਂ ਦੀ ਤਾਂਘ ਰੱਖ ਕੇ ਬੈਠਦਾ ਨਾ ਗੁਰਮੁਖੋ, ਤੇ ਸੱਚੇ ਪਾਤਸ਼ਾਹ ਤਰੁੱਟ ਕੇ ਇੰਨੀਆਂ ਬਖਸ਼ਿਸ਼ਾਂ ਕਰਦੇ। ਮਹਾਰਾਜ ਨੇ ਘੁੱਟ ਕੇ ਸੀਨੇ ਨਾਲ ਲਾਲਿਆ, ਕਹਿਣ ਲੱਗੇ, ਉਹ ਸੈਦਿਆ ਸੱਚ ਜਾਣੀ ਤੇਰੀ ਬੇੜੀ ਚੋਂ ਕਦੀ ਉੱਠਦੇ ਨਹੀਂ, ਰੋਜ਼ ਆਇਆ ਕਰੇਗਾ, ਰੋਜ਼ ਤੈਨੂੰ ਦਰਸ਼ਨ ਦਿਆ ਕਰਾਂਗਾ। ਅੰਦਰ ਦੀ ਪੀੜ ਹੈ। ਸਤਿਗੁਰੂ ਕਹਿਣ ਲੱਗੇ, ਜਿਹਦੇ ਅੰਦਰ ਇਹ ਪ੍ਰੇਮ ਬਣ ਜਾਏ, ਇਸ ਪ੍ਰੇਮ ਨੂੰ ਉਹੀ ਜਾਣ ਸਕਦਾ, ਕੋਈ ਦੂਸਰਾ ਨਹੀਂ।
ਰਾਮ ਗੁਰਮੋਹਨ ਮੋਹੇ ਮਨ ਲਈਆ।
ਐ ਪਰਮੇਸ਼ਰ, ਐ ਰਮੇ ਹੋਏ ਅਕਾਲ ਪੁਰਖ, ਗੁਰਮੋਹਨ ਮੋਹ ਲੈਣ ਵਾਲੇ ਸਤਿਗੁਰੂ ਨੇ ਮੇਰੇ ਮਨ ਨੂੰ ਮੋਹ ਲਿਆ ਹੈ, ਜਿਹੜਾ ਸਾਰੇ ਸੰਸਾਰ ਨੂੰ ਮੋਹ ਲੈਣ ਵਾਲਾ ਹੈ, ਐਸੇ ਸਤਿਗੁਰੂ ਨੇ ਮੇਰਾ ਮਨ ਜਿਹੜਾ ਹੈ ਨਾ ਉਹ ਮੋਹ ਲਿਆ ਹੈ। ਇਹ ਅਵਸਥਾ ਮੇਰੇ ਅੰਦਰ ਦੀ ਬਣ ਗਈ ਹੈ।
ਹਾਂ ਆਕਲ ਬਿਕਲ ਭਈ ਗੁਰ ਦੇਖੇ, ਹਾਂ ਲੋਟ ਪੋਟ ਹੋਏ ਪਈਆ।
ਹਾਂ ਆਕਲ, ਆਕਲ ਦਾ ਅਰਥ ਹੁੰਦਾ ਵੈਸੇ ਅਕਲ ਵਾਲਾ, ਪਰ ਕਹਿਣ ਲੱਗੇ ਹਾਂ ਆਕਲ ਬਿਕਲ ਭਈ, ਕਹਿਣ ਲੱਗੇ ਮੈਂ ਅਕਲ ਵਾਲੀ ਸਾਂ ਪਰ ਬਿਕਲ ਹੋ ਗਈ ਹਾਂ, ਮੇਰੇ ਕੋਲ ਹੁਣ ਸੰਸਾਰ ਵਾਲੀ ਤੇ ਅਕਲ ਹੀ ਨਹੀਂ ਰਹਿ ਗਈ, ਹੁਣ ਆਕਲ ਬਿਕਲ ਹੋ ਗਈ ਹਾਂ, ਨਾ ਮੇਰੇ ਕੋਲ ਸ੍ਰੇਸ਼ਟ ਮਤ ਹੈ ਨਾ ਮੇਰੇ ਕੋਲ ਕੋਈ ਪਿਛਲਾ ਜਿਹੜਾ ਹੈ ਉਹ ਗਿਆਨ ਹੈ, ਬਸ ਮੈਂ ਤੁਹਾਡੇ ਸਨਮੁੱਖ ਡਿੱਗ ਪਈ ਹਾਣ ਕੇ ਹਉ ਆਕਲ ਬਿਕਲ ਭਈ ਗੁਰਦੇਖੇ, ਮੈਂ ਤੇ ਸਾਰਾ ਕੁਝ ਤੁਹਾਨੂੰ ਦਰਸ਼ਨ ਦੀਦਾਰ ਕਰਦਿਆਂ ਹੀ ਸਾਰਾ ਕੁਝ ਜਿਹੜਾ ਹੈ ਉਹ ਸਮਰਪਿਤ ਹੋ ਗਿਆ ਮੇਰੀ ਪੁਰਾਣੀ ਮੱਤ। ਔਰ ਇਹ ਅਵਸਥਾ ਹੈ ਕਿ ਦਰਸ਼ਨ ਦੇਖਤ ਹੀ ਸੁੱਧ ਕੀ ਨਾ ਸੁੱਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੈਂ ਨਾ ਮਤ ਹੈ। ਭਾਈ ਗੁਰਦਾਸ ਸਾਹਿਬ ਕਹਿਣ ਲੱਗੇ ਹੁਣ ਤੇ ਸਾਰਾ ਕੁਝ ਵਿਸਰ ਗਿਆ, ਹਉ ਆਕੁਲ ਬਿਕਲ ਭਈ ਗੁਰ ਦੇਖੇ, ਜਦੋਂ ਤੋਂ ਗੁਰੂ ਨੂੰ ਦੇਖ ਲਿਆ ਤੇ ਨਾਲ ਹੀ ਕਹਿ ਦਿੱਤਾ ਹਉ ਲੋਟ ਪੋਤ ਹੋਏ ਪਈਆ, ਮੈਂ ਲੋਟ ਪੋਟ ਹੋ ਗਈ ਹਾਂ। ਇੱਕ ਬੰਦਾ ਬਹੁਤਾ ਹੱਸ ਪਏ ਨਾ ਤੇ ਆਪਾਂ ਕਹਿੰਦੇ ਹਾਂ ਵੀ ਉਹ ਹੱਸਦਾ ਹੱਸਦਾ ਕਿਸੇ ਵੇਲੇ ਡਿੱਗ ਪਏ, ਆਪਾਂ ਕਹਿੰਦੇ ਵੀ ਇਹ ਪੂਰਾ ਲੋਟ ਪੋਟ ਹੋ ਗਿਆ, ਇਹਦਾ ਆਪਣਾ ਵਾਸੀ ਕੋਈ ਨਹੀਂ ਆਪਣੇ ਸਰੀਰ ਤੇ। ਤੇ ਜਿਹਨੇ ਗੁਰੂ ਦੇ ਦੀਦਾਰ ਕਰ ਲਏ ਉਹਦੇ ਅੰਦਰ ਦੀ ਪ੍ਰਸੰਨਤਾ, ਉਹ ਗੁਰੂ ਅੱਗੇ ਲੋਟ ਪੋਟ ਹੋ ਜਾਂਦਾ, ਆਪਣੀ ਤਾਕਤ ਹੀ ਛੱਡ ਦਿੰਦਾ ਹੈ, ਉਹ ਆਪਣੀ ਤਾਕਤ ਆਪਣੀ ਸਮਰੱਥਾ ਛੱਡ ਜਾਂਦਾ ਹੈ, ਉਹ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਸਮਰਪਿਤ ਹੋ ਜਾਂਦਾ ਹੈ।
ਹਉ ਨਿਰਖਤ ਫਿਰਉ ਸਭ ਦੇਸ਼ ਦਿਸੰਤਰ, ਮੈਂ ਪ੍ਰਭ ਦੇਖਣ ਕੋ ਬਹੁਤ ਮਨ ਚਈਆ।
ਹਉ ਨਿਰਖਤ, ਨਿਰਖਤ ਦਾ ਅਰਥ ਹੁੰਦਾ ਖੋਜ ਦੇ ਵਿੱਚ ਤੁਰਨਾ, ਕਿਸੇ ਦੀ ਭਾਲ ਵਿੱਚ ਤੁਰਨਾ। ਹਉ ਨਿਰਖਤ ਫਿਰਉ ਸੱਚੇ ਪਾਤਸ਼ਾਹ, ਮੈਂ ਤੁਹਾਨੂੰ ਖੋਜਦੀ ਫਿਰ ਰਹੀ ਹਾਂ, ਮੈਂ ਤੁਹਾਨੂੰ ਖੋਜ ਰਹੀ ਹਾਂ। ਔਰ ਇੱਥੋਂ ਤੱਕ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਇਹ ਖੋਜਦਿਆਂ ਖੋਜਦਿਆਂ ਜੀਵਨ ਦੇ ਵਿੱਚ ਹਰੇਕ ਇਨਸਾਨ ਸਮਰਪਣ ਭਾਵ ਵਾਲੇ ਪਾਸੇ ਆ ਜਾਂਦਾ ਹੈ। ਹਉ ਨਿਰਖਤ ਫਿਰੋਂ ਸਭ ਦੇਸ਼ ਦਿਸੰਤਰ, ਇੱਥੋਂ ਤੱਕ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਇੱਕ ਥਾਂ ਨਹੀਂ, ਦੋ ਥਾਵਾਂ ਨਹੀਂ, ਮੈਂ ਤੇ ਚਾਰੇ ਪਾਸੇ ਤੁਹਾਨੂੰ, ਮੈਂ ਚਾਰੇ ਕੁੰਡਾਂ ਭਾਲੀਆਂ ਵਾਲੀ ਅਵਸਥਾ ਹੈ, ਮੈਂ ਚਾਰੇ ਪਾਸੇ ਤੁਹਾਨੂੰ ਦੇਖ ਲਿਆ, ਕੋਈ ਥਾਂ ਨਹੀਂ ਰਹਿ ਗਈ। ਇੱਥੋਂ ਤੱਕ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਚਾਰ ਕੁੰਟ ਦਹਿ ਦਿਸ ਭਰਮੇ, ਸੱਚੇ ਪਾਤਸ਼ਾਹ ਕੋਈ ਇਹੋ ਜਿਹਾ ਥਾਂ ਨਹੀਂ ਜਿੱਥੇ ਮੈਂ ਤੁਹਾਨੂੰ ਲੱਭਿਆ ਨਾ ਹੋਵੇ। ਚਾਰ ਕੁੰਟ ਦਹਿ ਦਿਸ ਭਰਮੇ, ਥੱਕ ਆਏ ਪ੍ਰਭ ਕੀ ਸਾਮ ਵਾਲੀ ਬਿਰਤੀ ਕਰਨਾ ਚਾਹੁੰਦਾ ਮਹਾਰਾਜ। ਹਉ ਨਿਰਖਤ ਫਿਰੋ ਸਭ ਦੇਸ਼ ਦਿਸੰਤਰ, ਦੇਸ਼ ਦਿਸੰਤਰ ਮੈਂ ਸਗਲੇ ਝਾਗੇ। ਮਹਾਰਾਜ ਨੇ ਇੱਥੋਂ ਤੱਕ ਵੀ ਸਾਰੀ ਬਿਰਤੀ ਸਾਡੇ ਸਨਮੁੱਖ ਪ੍ਰਗਟ ਕਰ ਦਿੱਤੀ। ਮਹਾਰਾਜ ਕਹਿਣਗੇ, ਇਸ ਕਰਕੇ ਮੈਂ ਪ੍ਰਭ ਦੇਖਣ ਕੋ ਬਹੁ, ਇਹ ਅਵਸਥਾ ਹੈ, ਬਹੁਤ ਮਨ ਚਈਆ, ਮੇਰਾ ਮਨ ਜਿਹੜਾ ਹੈ ਨਾ ਉਹ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਦੇਖਣ ਦਾ ਬੜਾ ਚਾਅ ਬਣਾ ਕੇ ਬੈਠਾ ਹੈ, ਅੰਦਰ ਮੇਰੇ ਚੇਤਨਾ ਬਣ ਗਈ ਹੈ, ਚਾਓ ਬਣ ਗਿਆ ਹੈ। ਤੇ ਜਿਹਦੇ ਅੰਦਰ ਇਹ ਚਾਓ ਬਣ ਜਾਏ, ਪ੍ਰੇਮ ਬਣ ਜਾਏ, ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਉਹਦੀ ਉਦਾਹਰਣ ਗੁਰਬਾਣੀ ਦੇ ਵਿੱਚ ਸਾਡੇ ਸਨਮੁੱਖ ਪ੍ਰਗਟ ਕਰ ਦਿੱਤੀ। ਕਹਿਣ ਲੱਗੇ, ਜਿਹਦੇ ਅੰਦਰ ਚਾਹ ਬਣ ਜਾਏ ਫਿਰ ਜਿਉ ਮਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੈ, ਬੂੰਦ ਵੀ ਹੋਣਾ ਚਾਤ੍ਰਿਕੋ ਕਿਉਂ ਕਰ ਤ੍ਰਿਪਤਾਵੈ, ਨਾਦ ਕੁਰੰਕੈ ਬੇਦਿਆ ਸਨਮੁੱਖ ਉੱਠਤਾਵੈ, ਭਵਨ ਲੋਭੀ ਕੁਸੁਮ ਬਾਸ ਕਾ ਮਿਲ ਆਪ ਬੰਧਾਵੈ, ਤੂੰ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸ ਅਗਾਵੈ। ਉਹਨਾਂ ਨੂੰ ਹੋਰ ਪਾਸੇ ਕਿਸੇ ਪਾਸੇ ਵੀ ਜਾਣ ਦਾ ਮਨ ਨਹੀਂ ਕਰਦਾ, ਉਹ ਕੇਵਲ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਅਭਿਆਸ ਵਿੱਚ ਰਹਿ ਕੇ ਮਨ ਵਿੱਚ ਚਾਓ ਪੈਦਾ ਕਰ ਲੈਂਦੇ, ਉਹਨਾਂ ਨੂੰ ਚਾਹ ਬਣਿਆ ਰਹਿੰਦਾ ਹੈ।
ਮਨ ਤਨ ਕਾਟ ਦਿਉ ਗੁਰ ਆਗੈ, ਜਿਨ ਹਰ ਪ੍ਰਭ ਮਾਰਗ ਪੰਥ ਦਿਖਾਈਆ।
ਆਖਿਆ ਆਪਣਾ ਮਨ ਤਨ ਕਾਟ ਦਿਉ ਗੁਰ ਆਗੈ, ਤਨ ਮਨ ਕਾਟ ਕਾਟ ਸਭ ਅਰਪੀ, ਸੱਚੇ ਪਾਤਸ਼ਾਹ ਮੈਂ ਸਾਰਾ ਕੁਝ ਤੁਹਾਡੇ ਅੱਗੇ ਟੁਕੜੇ ਟੁਕੜੇ ਕਰਕੇ ਰੱਖ ਦਿਆਂ। ਇੱਥੋਂ ਤੱਕ ਵੀ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਨਿਰਣਾ ਕਰਕੇ ਜਿਹੜਾ ਹੈ ਉਹ ਸਾਡੇ ਸਨਮੁੱਖ ਰੱਖਿਆ, ਕਿ ਸਿਰ ਲਾ ਕੇ ਵੀ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਅੱਗੇ ਰੱਖਣ ਵਾਸਤੇ ਤਿਆਰ ਹੋ ਜਾਂਦਾ ਹੈ ਕੋਈ ਗੁਰਮੁਖ। ਮਹਾਰਾਜ ਜੀ ਨੇ ਤੇ ਕਿਹਾ, ਕੋਈ ਜਨ ਹਰ ਸਿਉ ਦੇਵੈ ਜੋਰ, ਅੱਗੇ ਕੀ ਕਰਾਂਗੇ? ਕਹਿਣ ਲੱਗੇ, ਚਰਨ ਗਹੋਂ ਬਕੋ ਸੁਭ ਰਸਨਾ ਦੀਜੇ ਪ੍ਰਾਣ ਅਕੋਰ, ਮੈਂ ਆਪਣੇ ਪ੍ਰਾਣ ਵੀ ਭੇਟਾ ਕਰਦਿਆਂ, ਆਪਣੇ ਪ੍ਰਾਣ ਵੀ ਕੋ ਮਿਲਾ ਤੇ ਦੇ ਨਾ। ਦਰਸ਼ਨਾਂ ਦੀ ਤਾਂਘ ਰੱਖਣ ਵਾਲਾ ਜਾਨੀ ਸ਼ਾਹ ਮਹਾਰਾਜ ਨੂੰ ਵੇਖਦੇ ਨਹੀਂ, ਚਲਾ ਜਾ ਇੱਥੋਂ। ਉਹ ਕਈ ਦਿਨ ਮਹਾਰਾਜ ਨੂੰ ਦਰਸ਼ਨ ਵੀ ਨਹੀਂ ਦਿੰਦੇ, ਸਿੱਖਾਂ ਨੂੰ ਕਹਿੰਦੇ ਪਰਾਂ ਲੈ ਜਾਓ ਇਹਨੂੰ। ਅਖੀਰ ਇੱਕ ਦਿਨ ਤਰਲੇ ਲੈਂਦਾ ਮਹਾਰਾਜ, ਕਹਿਣ ਲੱਗੇ ਤਰਲੇ ਲੈਂਦਾ ਤੇ ਲੈਣ ਦਿਓ, ਵੇਖਦਿਆਂ ਕਿੱਥੋਂ ਕੁ ਤੱਕ ਉਹਦੇ ਅੰਦਰ ਮਿਲਾਪ ਦੀ ਅਵਸਥਾ ਹੈ। ਤੇ ਅਖੀਰ ਬਾਬਾ ਬਿਧੀ ਚੰਦ ਸਾਹਿਬ ਨੇ ਕਿਹਾ ਵੀ ਉਹ ਬਾਰ ਬਾਰ ਤਰਲੇ ਲਈ ਜਾਂਦਾ। ਮਹਾਰਾਜ ਕਹਿਣ ਲੱਗੇ ਜਾਓ ਉਹਨੂੰ ਜਾ ਕੇ ਕਹਿ ਦਿਓ ਵੀ ਗੁਰੂ ਨੂੰ ਮਿਲਣਾ। ਉਹ ਅਰਦਾਸ ਕਰਦਾ ਸੀ ਜਾਨੀ ਕੋ ਜਾਨੀ ਮਿਲਾ ਦੇ ਸੱਚੇ ਪਾਤਸ਼ਾਹ, ਇਸ ਜਾਨੀ ਸ਼ਾਹ ਨੂੰ ਜਾਨੀ ਅਕਾਲ ਪੁਰਖ ਮਿਲਾ ਦਿਓ, ਤੁਹਾਡੇ ਦਰ ਤੋਂ ਬਗੈਰ ਨਹੀਂ। ਤੇ ਦਾਤਾਰ ਕਹਿਣ ਲੱਗੇ ਜਾਓ ਉਹਨੂੰ ਕਹਿ ਜਾ ਕੇ ਦਰਿਆ 'ਚ ਛਾਲ ਮਾਰ ਦੇ। ਉਹ ਦੌੜਿਆ, ਮਹਾਰਾਜ ਨੇ ਪਿੱਛੇ ਬਾਬਾ ਬਿਧੀ ਚੰਦ ਸਾਹਿਬ ਨੂੰ ਭੇਜ ਦਿੱਤਾ। ਮਹਾਰਾਜ ਕਹਿਣਗੇ ਚਲੇ ਜਾਓ ਉਹਨੇ ਛਾਲ ਮਾਰ ਦੇਣੀ। ਬਾਬਾ ਬਿਧੀ ਚੰਦ ਸਾਹਿਬ ਪਿੱਛੇ ਦੌੜੇ, ਜਾ ਕੇ ਦਰਿਆ 'ਚ ਛਾਲ ਮਾਰੀ ਤੇ ਬਾਬਾ ਬਿਧੀ ਚੰਦ ਨੇ ਫਟਾਫਟ ਬਾਹਰ ਕੱਢ ਲਿਆ, ਫਿਰ ਛਾਲ ਮਾਰ ਦਿੱਤੀ, ਫਿਰ ਕੱਢਿਆ। ਜਦੋਂ ਤਿੰਨ ਵਾਰ ਛਾਲਾਂ ਮਾਰੀਆਂ, ਇੰਨੇ ਚਿੰਨ ਗੁਰੂ ਹਰਗੋਬਿੰਦ ਸਾਹਿਬ ਆਪ ਆਏ, ਮਹਾਰਾਜ ਨੇ ਆਪ ਬਾਹਰ ਕੱਢਿਆ। ਦਾਤਾਰ ਕਹਿਣ ਲੱਗੇ ਜਦੋਂ ਬਾਰ ਬਾਰ ਤੁਹਾਨੂੰ ਕਿਹਾ ਸੀ ਕੱਢ ਰਹੇ ਨੇ ਬਾਬਾ ਬਿਧੀ ਚੰਦ ਸਾਹਿਬ, ਫਿਰ ਬਾਰ ਬਾਰ ਕਿਉਂ ਛਾਲ ਮਾਰ ਦਿਓ? ਆਖਿਆ ਦਾਤਿਆ ਤੇਰਾ ਹੁਕਮ ਛਾਲ ਮਾਰਨ ਦਾ ਸੀ, ਛਾਲ ਮਾਰ ਦੇਗਾ ਜਾਨੀ ਮਿਲ ਜਾਏਗਾ, ਕੱਢਣ ਦਾ ਤੇ ਹੁਕਮ ਬਾਹਰ ਨਿਕਲਣ ਦਾ ਤੇ ਹੁਕਮ ਨਹੀਂ ਸੀ। ਸਤਿਗੁਰੂ ਕਹਿਣ ਲੱਗੇ ਤੈਨੂੰ ਪਤਾ ਨਹੀਂ ਸੀ ਕਿ ਇਹਦੇ ਨਾਲ ਤੇਰੀ ਮੌਤ ਹੋ ਜਾਣੀ ਸੀ? ਦਾਤਿਆ ਤੇਰੇ ਹੁਕਮ ਦੇ ਨਾਲ ਮੈਨੂੰ ਅੱਗੇ ਸਰੀਰ ਦਾ ਟੁਕੜਾ ਟੁਕੜਾ ਕੱਟ ਕੇ ਵੀ ਰੱਖਣਾ ਪਏ ਮੈਨੂੰ ਪਰਵਾਹ ਨਹੀਂ, ਇਹ ਤੇ ਫਿਰ ਜਲ ਦੇ ਵਿੱਚ ਡੁੱਬਣ ਦੀ ਗੱਲ ਹੈ, ਜੋ ਹੁਕਮ ਕਰੋਗੇ ਬਸ ਜਾਨੀ ਮਿਲਾ ਦਿਓ। ਸਤਿਗੁਰੂ ਨੇ ਸੀਨੇ ਦੇ ਨਾਲ ਲਾ ਕੇ ਇੱਕ ਹੀ ਸ਼ਬਦ ਆਖਿਆ ਸੀ, ਲੈ ਜਾਨੀ ਸ਼ਾਹ ਅੱਜ ਤੂੰ ਜਾਨੀ ਦਾ ਹੋ ਗਿਆ, ਜਾਨੀ ਸ਼ਾਹ ਅੱਜ ਤੂੰ ਵਾਕੇ ਜਾਨੀ ਦਾ ਹੋ ਗਿਆ। ਛੇਵੇਂ ਪਾਤਸ਼ਾਹ ਨੇ ਕਿਰਪਾ ਕਰ ਦਿੱਤੀ, ਇਸੇ ਕਰਕੇ ਕਿਹਾ ਮਨ ਧਨ ਕਾਟ ਦਿਓ ਗੁਰ ਆਗਿਆ, ਚਿੰਨ ਹਰ ਪ੍ਰਭ ਮਾਰਗ ਪੰਥ ਦਿਖਾਈਆ, ਜਿਹਨੇ ਰੱਬ ਦਾ ਮਾਰਗ ਪੰਥ ਦਿਖਾ ਦਿੱਤਾ ਹੈ।
ਕੋਈ ਆਨ ਸੰਦੇਸਾ ਦੇ ਪ੍ਰਭ ਕੇਰਾ, ਰਿਦ ਅੰਤਰ ਮਨ ਤਨ ਮੀਠ ਲਗਈਆ।
ਕੋਈ ਮੈਨੂੰ ਆਣ ਕੇ ਸੁਨੇਹਾ ਦੇ ਜਾਏ, ਕੋਈ ਆਣ ਕੇ ਮੈਨੂੰ ਰੱਬ ਦੇ ਘਰ ਦਾ ਸੁਨੇਹਾ ਦੇ ਦੇ। ਤੇ ਨਾਲ ਹੀ ਗੱਲ ਕਹਿ ਦਿੱਤੀ ਕਿ ਰਿਦ ਅੰਤਰ ਮਨ ਤਨ ਮੀਠ ਲਗਈਆ, ਮੈਨੂੰ ਬੜਾ ਮਿੱਠਾ ਲੱਗੇਗਾ ਜਦੋਂ ਕੋ ਮੈਨੂੰ ਰੱਬ ਦੇ ਘਰ ਦੀ ਕੋਈ ਗੱਲ ਸੁਣਾ ਦੇਗਾ, ਮੇਰਾ ਮਨ ਬੜਾ ਮਿੱਠਾ ਹੋ ਜਾਏਗਾ। ਕਦੀ ਬਾਬਾ ਬੁੱਢਾ ਸਾਹਿਬ ਨੇ ਵੀ ਕਿਹਾ ਸੀ ਨਾ ਵੀ ਸਤਿਗੁਰੂ ਦੁੱਧ ਪੀ ਕੇ ਰੱਬ ਦੇ ਘਰ ਦੀ ਗੱਲ ਸੁਣਾ ਦਿਓ, ਤੇ ਉਹ ਰੱਬ ਦੇ ਘਰ ਦੀ ਗੱਲ ਐਸੀ ਸੁਣੀ। ਮਹਾਰਾਜ ਦੇ ਦਰ ਤੇ 125 ਸਾਲ ਜਿਉਂਦੇ ਰਹਿ ਕੇ ਬਾਬਾ ਬੁੱਢਾ ਸਾਹਿਬ ਨੇ 113 ਸਾਲ ਗੁਰਸਿੱਖੀ ਦੀ ਕਮਾਈ ਕੀਤੀ, ਕਿੱਡੀ ਵੱਡੀ ਗੱਲ। ਔਰ ਸਤਿਗੁਰੂ ਕਹਿਣ ਲੱਗੇ ਉਹਨੂੰ ਸਿੱਖ ਨੂੰ ਬੜਾ ਮਿੱਠਾ ਲੱਗਦਾ ਜਦੋਂ ਕੋਈ ਗੁਰੂ ਦੀ ਗੱਲ ਆਣ ਕੇ ਸੁਣਾਉਣ ਦਾ ਯਤਨ ਕਰੇ।
ਮਸਤਕ ਕਾਟ ਦਿਓ ਚਰਣਾ ਤਲ, ਜੋ ਹਰ ਪ੍ਰਭ ਮੇਲੇ ਮੇਲ ਮਿਲਈਆ।
ਮੈਂ ਆਪਣਾ ਮਸਤਕ ਵੀ ਕੱਟ ਕੇ ਰੱਖ ਦਿਆਂ ਚਰਨਾ ਤਲ, ਉਸ ਦੇ ਚਰਨਾਂ ਦੇ ਉੱਪਰ ਜੋ ਦੀਸੈ ਗੁਰਸਿੱਖੜਾ, ਤਿਸ ਨਿਮ ਨਿਮ ਲਾਗੂ ਪਾਏ ਜੀਓ। ਆਖਾਂ ਬਿਰਥਾ ਜੀ ਕੀ ਗੁਰਸੱਜਣ ਦੇਹ, ਮਿਲਾਏ ਜੀਓ ਵਾਲੀ ਬਿਰਤੀ। ਕਹਿਣ ਲੱਗੇ ਇਹ ਅਵਸਥਾ ਹੈ ਕਿ ਮਸਤਕ ਕਾਟ ਦਿਓ ਚਰਨਾ ਤਲ, ਨਾਲ ਹੀ ਕਹਿ ਦਿੱਤਾ ਇਹ ਅਵਸਥਾ ਹੈ ਜੋ ਹਰ ਪ੍ਰਭ ਮੇਲੇ ਮੇਲ ਮਿਲਈਆ, ਜਿਹੜਾ ਮੈਨੂੰ ਉਸ ਪਰਮੇਸ਼ਰ ਦੇ ਨਾਲ ਮੇਲ ਦੇ ਰੂਪ ਦੇ ਵਿੱਚ ਮਿਲਾ ਦੇ, ਉਸ ਕਰਤੇ ਪੁਰਖ ਦੇ ਨਾਲ ਮਿਲਾਪ ਬਣਾ ਦੇਵੇ।
ਚੱਲ ਚੱਲ ਸਖੀ ਹਮ ਪ੍ਰਭ ਪਰ ਬੁੱਧ ਹੈ, ਗੁਣ ਕਾਮਣ ਕਰ ਹਰ ਪ੍ਰਭ ਲਹੀਆ।
ਫਿਰ ਗੁਰਸਿੱਖ ਮਿਲ ਕੇ ਕਹਿੰਦੇ ਚੱਲ ਚੱਲ ਸਖੀ, ਇਹ ਮੇਰੀ ਗੁਰਸਿੱਖ ਗੁਰ ਭਾਈ ਸਹੇਲੀਏ, ਚਲੋ ਚਲੋ ਆਪਾਂ ਚੱਲੀਏ, ਹਮ ਪ੍ਰਭ ਪਰ ਬੁੱਧ ਹੈ। ਕਹਿਣ ਲੱਗੇ ਪਰਮੇਸ਼ਰ ਦੇ ਦੱਸੇ ਰਸਤੇ ਵਾਲੇ ਗੁਣਾਂ ਨੂੰ ਪ੍ਰਬੋਧ ਕਰੀਏ, ਪ੍ਰਥਮ ਹੈ ਮਨ ਪਰ ਬੁੱਧ ਹੈ ਆਪਣਾ ਪਾਛੈ ਵਰ ਰਿਜਾਵੇ। ਪਹਿਲਾਂ ਆਪਾਂ ਤੇ ਗੁਰੂ ਵਾਲੇ ਗੁਣ ਗ੍ਰਹਿਣ ਕਰ ਲਈਏ, ਪਹਿਲਾਂ ਆਪਾਂ ਗੁਰੂ ਵਾਲੀ ਗੱਲ। ਕਹਿਣ ਲੱਗੇ ਚੱਲ ਚੱਲ ਸਖੀ ਹਮ ਪ੍ਰਭ ਪ੍ਰਬੁੱਧ ਹੈ, ਪਰਮੇਸ਼ਰ ਵਾਲੇ ਗੁਣਾਂ ਦੇ ਵਿੱਚ ਪਰਪੱਕ ਹੋ ਜਾਈਏ, ਉਹਦੇ ਗੁਣਾਂ ਦੇ ਵਿੱਚ ਪਰਪੱਕਤਾ ਹੋਵੇ, ਫਿਰ ਕਾਮਣ ਕਰ ਹਰ ਪ੍ਰਭ ਲਹੀਆ। ਔਰ ਇੱਥੇ ਕਾਮਣ ਦਾ ਅਰਥ ਜਿਹੜਾ ਇਸਤਰੀਨੀ ਟੂਣਾ ਹੈ, ਕਿਸੇ ਨੂੰ ਵਸ ਕਰਨ ਵਾਸਤੇ, ਔਰ ਬਹੁਤ ਅਖੌਤੀ ਚੀਜ਼ਾਂ ਕੀਤੀਆਂ ਜਾਂਦੀਆਂ ਸਨ, ਪਰ ਇੱਥੇ ਮਹਾਰਾਜ ਨੇ ਕਿਹਾ ਕਿ ਇਹ ਜੀਵ ਇਸਤਰੀ ਜਦੋਂ ਪੂਰੀ ਸਮਰਪਿਤ ਹੋ ਜਾਂਦੀ, ਉਹ ਕਹਿਣ ਲੱਗੀ ਕਿ ਮੈਂ ਪਰਮੇਸ਼ਰ ਦੇ ਗੁਣਾਂ ਰੂਪੀ ਉਹ ਅਵਸਥਾ ਬਣਾ ਲਵਾਂ, ਜਿਸ ਅਵਸਥਾ ਨਾਲ ਉਹਦਾ ਮਿਲਾਪ ਹੋ ਜਾਏ।
ਭਗਤ ਵਛਲ ਓਆਂ ਕੋ ਨਾਮ ਕਹੀਅਤ ਹੈ, ਸ਼ਰਨ ਪ੍ਰਭੂ ਤਿਸ ਪਾਛੈ ਪਈਆ।
ਭਗਤ ਵਛਲ ਓਆਂ ਕੋ ਨਾਮ ਕਹੀਅਤ, ਭਗਤ ਵਛਲ, ਭਾਈ ਗੁਰਦਾਸ ਸਾਹਿਬ ਕਹਿਣ ਲੱਗੇ ਭਗਤ ਵਛਲ ਸੁਣ ਹੋਤ ਹੋ ਨਿਰਾਸ ਹਿਰਦੈ, ਪਤਿਤ ਪਾਵਨ ਸੁਰ ਆਸਾ ਉਰ ਧਾਰ ਹੋ। ਕਹਿੰਦਾ ਮੈਂ ਉਦਾਸ ਹੋ ਗਿਆ ਸੀ ਜਦੋਂ ਮੈਂ ਕੇਵਲ ਭਗਤਾਂ ਦੀ ਵਸ਼ਲ ਕਰਨ ਵਾਲਾ ਸੁਣਿਆ, ਪਰ ਪਤਿਤ ਪਾਵਨ ਸੁਣ ਆਸਾ ਔਰ ਧਾਰ ਹੋ, ਪਤਿਤਾਂ ਵਾਲੀ ਗੱਲ ਸੁਣ ਕੇ ਮੇਰੇ ਅੰਦਰ ਵੀ ਮਨ ਵਿੱਚ ਪਿਆਸ ਪੈਦਾ ਹੋ ਗਈ ਵੀ ਮੈਂ ਪਤਿਤਾਂ ਦੀ ਲਾਈਨ 'ਚ ਤੇ ਲੱਗ ਸਕਦਾ ਨਾ ਜੇ ਭਗਤਾਂ ਦੀ ਨਹੀਂ। ਤੇ ਮਹਾਰਾਜ ਨੇ ਕਿਹਾ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਉ, ਤੁਰਤੂ ਰੱਖਦਾ ਆ ਪ੍ਰਹਿਲਾਦ ਜਨ ਤੁਦ ਰਾਖ ਲਏ, ਹਰ ਜੀਉ ਹਰ ਨਾਖ ਸਮਾਰ ਪਚਾਇਆ। ਭਗਤ ਵਸ਼ਲ ਉਹਾਂ ਕੋ ਨਾਮ ਕਹੀਅਤ ਹੈ, ਪਰਮੇਸ਼ਰ ਦੇ ਦਰ ਦਾ ਨਾਮ ਭਗਤਾਂ ਦੀ ਵਸ਼ਲ ਕਰਨ ਵਾਲਾ ਹੈ। ਸ਼ਰਨ ਪ੍ਰਭੂ ਤਿਸ ਪਾਛੈ ਪਈਆ, ਇਸ ਕਰਕੇ ਸੱਚੇ ਪਾਤਸ਼ਾਹ ਮੈਂ ਤੇਰੀ ਸ਼ਰਨ ਦੇ ਪਿੱਛੇ ਹਾਂ, ਤੇਰੇ ਪਿੱਛੇ ਲੱਗੀ ਹੋਈ ਹਾਂ ਵੀ ਤੇਰੀ ਸ਼ਰਨ ਪ੍ਰਾਪਤ ਹੋ ਜਾਵੇ।
ਸੇਵਾ ਸਿੰਗਾਰ ਕਰੇ ਪ੍ਰਭ ਖੁਸ਼ੀਆਂ, ਮਨ ਦੀਪਕ ਗੁਰ ਗਿਆਨ ਬਲਈਆ।
ਜੇ ਚਾਹੀਦਾ ਨਾ, ਫਿਰ ਕਹਿਣ ਲੱਗੇ ਮਨ ਵਿੱਚ ਖਿਮਾ ਦਾ ਸ਼ਿੰਗਾਰ ਕਰ, ਖਿਮਾ ਦਾ ਸ਼ਿੰਗਾਰ। ਫਰੀਦਾ ਜੋਤੈ ਮਾਰਨ ਮੁੱਕੀਆਂ, ਤਿਨਾਂ ਨਾ ਮਾਰੇ ਘੁੰਮ, ਆਪ ਨੜੈ ਕਰ ਜਾਈਐ ਪੈਰ ਤਿਨਾਂ ਦੇ ਚੁੰਮ। ਜਦੋਂ ਕੋ ਖਿਮਾ ਦਾ ਨਿਮਰਤਾ ਦਾ ਬਖਸ਼ਿੰਦ ਅਵਸਥਾ ਵਾਲਾ ਕੋਈ ਸ਼ਿੰਗਾਰ ਕਰਦਾ ਤੇ ਫਿਰ ਪਰਮੇਸ਼ਰ ਦੀ ਖੁਸ਼ੀ ਦੀ ਪ੍ਰਾਪਤੀ ਹੋ ਜਾਂਦੀ ਹੈ। ਮਨ ਦੀਪਕ ਗੁਰ ਗਿਆਨ ਬਲਈਆ, ਮਨ ਰੂਪੀ ਅਵਸਥਾ ਦੇ ਵਿੱਚ ਗੁਰੂ ਮਨ ਵਿੱਚ ਗਿਆਨ ਦਾ ਦੀਪਕ ਬਾਲ ਕੇ ਅੰਦਰ ਪ੍ਰਗਾਸ ਕਰ ਦਿੰਦਾ। ਮਹਾਰਾਜ ਜੀ ਨੇ ਕਿਹਾ ਗੁਰਪੂਰਾ ਭੇਟਿਓ ਵਡਭਾਗੀ ਮਨਹਿ ਭਇਆ ਪ੍ਰਗਾਸਾ। ਉਹ ਗੁਰੂ ਫਿਰ ਗਿਆਨ ਦਾ ਦੀਵਾ ਬਾਲ ਦਿੰਦੇ ਨੇ। ਗਿਆਨ ਕੋਈ ਚੁੰਚ ਨਹੀਂ, ਸ੍ਰੇਸ਼ਟ ਗਿਆਨ ਦੀ ਅਵਸਥਾ ਹੈ।
ਰਸ ਰਸ ਭੋਗ ਕਰੇ ਪ੍ਰਭ ਮੇਰਾ, ਹਮ ਤਿਸ ਆਗੈ ਜੀਉ ਕਟ ਕਟ ਪਈਆ।
ਤੇ ਜਦੋਂ ਇਹ ਅਵਸਥਾ ਬਣ ਗਈ ਫਿਰ ਉਹ ਬੜੇ ਪਿਆਰ ਨਾਲ ਰਸ ਰਸ ਭੋਗ ਕਰੇ, ਫਿਰ ਉਹ ਜੀਵ ਇਸਤਰੀ ਦੇ ਅੰਦਰ ਨੂੰ ਮਾਣਦਾ ਹੈ ਬੜੀ ਪ੍ਰਸੰਨਤਾ ਨਾਲ, ਬੜੀ ਖੁਸ਼ੀ ਨਾਲ। ਪ੍ਰਭ ਮੇਰਾ ਹਮ ਤਿਸ ਆਗੈ ਅਵਸਥਾ ਜਿਹੜੀ ਹੈ ਨਾ, ਉਹ ਕਹਿਣ ਲੱਗੇ ਮੈਂ ਆਪਣਾ ਤਨ ਆਪਣਾ ਸਰੀਰ ਕੱਟ ਕੱਟ ਕੇ ਵੀ ਉਹਦੇ ਅੱਗੇ ਰੱਖ ਦਿਆਂ, ਮੈਨੂੰ ਪਰਵਾਹ ਨਹੀਂ ਹੈ, ਬਸ ਉਹਦੇ ਸਮਰਪਣ ਭਾਵ ਦੇ ਵਿੱਚ ਕਮੀ ਨਾ ਰਹੇ।
ਹਰ 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 ਕੰਠ ਹੈ ਬਣਿਆ, ਮਨ ਮੋਤੀ ਚੂਰ ਵੱਡ ਗਹਿਨ ਗਹਿਨਈਆ।
ਕਹਿਣ ਲੱਗੇ ਹੁਣ ਪਰਮੇਸ਼ਰ ਦਾ ਨਾਮ ਮੇਰੇ ਗਲੇ ਦੇ ਕੰਠ ਭਾਵ ਕੇ ਗਲੇ ਦਾ ਹਾਰ ਬਣ ਗਿਆ, ਮੇਰੇ ਕੰਠ ਦਾ ਹਾਰ ਪਰਮੇਸ਼ਰ ਦਾ ਨਾਮ ਬਣ ਗਿਆ। ਤੇ ਨਾਲ ਹੀ ਕਹਿ ਦਿੱਤਾ ਮਨ ਮੋਤੀ ਚੂਰ, ਜਿਹੜਾ ਮਨ ਹੈ ਨਾ, ਕਹਿਣ ਲੱਗੇ ਇਸ ਮਨ ਨੂੰ ਮੈਂ ਕੀਮਤੀ ਮੋਤੀ ਚੂਰ, ਇੱਕ ਗਹਿਣਾ ਹੈ ਜਿਹੜਾ ਸਿਰ ਤੇ ਸਜਾਇਆ ਜਾਂਦਾ ਮੋਤੀਆਂ ਨੂੰ ਲਾ ਕੇ, ਕੀਮਤੀ ਮੋਤੀ ਲਾ ਕੇ, ਪਰ ਇੱਥੇ ਮੋਤੀ ਚੂਰ ਮੈਂ ਆਪਣੇ ਮਨ ਨੂੰ ਵਿਕਾਰਾਂ ਵਾਲੇ ਪਾਸਿਓਂ ਚੂਰ ਕਰ ਲਿਆ। ਤੇ ਨਾਲ ਹੀ ਇਹ ਗੱਲ ਕਹਿਣ ਲੱਗੇ ਵੱਡ ਗਹਿਣ ਗਹਿਣਈਆ, ਮੈਂ ਵੱਡਾ ਗਹਿਣਾ ਬਣਾ ਲਿਆ ਹੈ ਜਿਹੜਾ ਸਿਰ ਦੇ ਤਾਜ ਤੇ ਸੱਜਦਾ, ਸੀਸ ਤੇ ਸੱਜਦਾ, ਜਿਹੜਾ ਪਰਮੇਸ਼ਰ ਦੇ ਦਰ ਤੇ ਪ੍ਰਵਾਨ ਹੋਵੇਗਾ। ਮੈਂ ਆਪਣੇ ਮਨ ਨੂੰ ਮੋਤੀ ਚੂਰ ਭਾਵ ਕੇ ਇੱਕ ਕੀਮਤੀ ਗਹਿਣਾ ਬਣਾ ਲਿਆ ਹੈ।
ਹਰ ਹਰ ਸਰਦਾ ਸੇਜ ਵਿਸ਼ਾਈ, ਪ੍ਰਭ ਛੋੜ ਨਾ ਸਕੈ ਬਹੁਤ ਮਨ ਭਈਆ।
ਬਸ ਮੈਂ ਸ਼ਰਧਾ ਦੀ ਸੇਜਾ ਹੀ ਇੰਨੀ ਸੋਹਣੀ ਵਿਛਾ ਲਈ, ਮੈਂ ਬਿਸਤਰਾ ਹੀ ਇੰਨਾ ਸੋਹਣਾ ਵਿਛਾ ਲਿਆ, ਅੰਦਰ ਭਾਵਨਾ ਇੰਨੀ ਵੱਡੀ ਬਣਾ ਲਈ ਕਿ ਮੈਂ ਸ਼ਰਧਾ ਦੀ ਚਾਦਰ ਵਿਛਾ ਦਿੱਤੀ। ਤੇ ਉਸੇ ਵੇਲੇ ਪ੍ਰਭ ਛੋੜ ਨਾ ਸਕੈ ਬਹੁਤ ਮਨ ਪਈਆ, ਉਹਦਾ ਮਨ ਮੇਰੇ ਕੋਲ ਬੈਠਣ ਨੂੰ ਕਰੇ, ਉਹ ਮੈਨੂੰ ਛੱਡ ਕੇ ਨਾ ਜਾਏ, ਉਹ ਦੌੜ ਕੇ ਨਾ ਜਾਏ ਕਿਸੇ ਪਾਸੇ। ਕਹਿਣ ਲੱਗੇ ਮੈਂ ਇੰਨਾ ਸੋਹਣਾ ਅੰਦਰ ਸ਼ਿੰਗਾਰ ਕਰ ਲਿਆ, ਅਸੀਂ ਤਾਂ ਕੋਈ ਪ੍ਰਾਹੁਣਾ ਵੀ ਆਉਣਾ ਹੋਵੇ ਤੇ ਆਪਾਂ ਕਹਿੰਦੇ ਵੀ ਆਹ ਰੰਗ ਉਹਨੂੰ ਬੜਾ ਪਸੰਦ ਹੈ, ਆਏਗਾ ਤੇ ਕਿੰਨਾ ਸੋਹਣਾ ਕਮਰਾ ਲੱਗੇਗਾ। ਗੁਰਮੁਖੋ, ਜਿਸ ਬੰਦੇ ਨੇ ਆਪਣਾ ਅੰਦਰ ਹੀ ਕਰਤੇ ਪੁਰਖ ਦੀ ਬਖਸ਼ਿਸ਼ ਵਾਸਤੇ ਸਜਾ ਲਿਆ ਤੇ ਫਿਰ ਕਰਤਾ ਪੁਰਖ ਆਣ ਕੇ ਉੱਥੇ ਜ਼ਰੂਰ ਬਿਰਾਜਦਾ ਹੈ।
ਕਹੇ ਪ੍ਰਭ ਅਵਰ ਅਵਰ ਕਿਸ ਕੀਜੈ, ਸਭ ਬਾਦ ਸਿੰਗਾਰ ਫੋਕਟ ਫੋਕਟਈਆ।
ਪਰ ਇੱਕ ਗੱਲ ਜ਼ਰੂਰ, ਕਹੇ ਪ੍ਰਭ ਅਵਰ, ਰੱਬ ਤੇ ਕਹੇ ਕਿ ਸੱਜੇ ਤੇ ਆਪਾਂ ਖੱਬੇ ਤੁਰੀਏ, ਸਤਿਗੁਰੂ ਕਹਿਣ ਲੱਗੇ ਨਹੀਂ, ਜੋ ਗੁਰ ਕਹੇ ਸੋਈ ਪਲ ਮਾਨੋ, ਇੱਥੋਂ ਬਾਹਰ ਨਹੀਂ। ਕਹਿਣਗੇ ਕਹੇ ਪ੍ਰਭ ਅਵਰ, ਸਤਿਗੁਰੂ ਤੇ ਕੁਝ, ਪਰਮੇਸ਼ਰ ਦਾ ਉਪਦੇਸ਼ ਤੇ ਕੁਝ ਹੈ, ਅਵਰ ਕਿਸ ਕੀਜੈ, ਤੇ ਆਪਾਂ ਕਰੀ ਜਾਈਏ ਕੁਛ ਹੋਰ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਨੂੰ ਨਿਤਨੇਮ ਦੀ ਦਾਤ ਬਖਸ਼ਣ, ਆਪਾਂ ਕਹੀਏ ਨਿਤਨੇਮ ਚ ਕੀ ਰੱਖਿਆ। ਸਤਿਗੁਰੂ ਕਹਿਣ ਚੱਲ ਉੱਠ ਕੇ ਸੇਵਾ ਕਰ, ਆਪਾਂ ਕਹੀਏ ਸੇਵਾ ਚ ਕੀ ਰੱਖਿਆ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿਣਗੇ ਪ੍ਰੇਮ ਦੇ ਨਾਲ ਨੇਮ ਨਿਭਾ, ਆਪਾਂ ਕਹਿੰਦੇ ਇਹਦੇ ਚ ਕੀ ਰੱਖਿਆ। ਪਰ ਜਦੋਂ ਗੁਰੂ ਇੱਧਰ ਨੂੰ ਆਖੇ ਤੇ ਆਪਾਂ ਉੱਧਰ ਨੂੰ ਜਾਈਏ। ਕਹੇ ਪ੍ਰਭ ਅਵਰ ਅਵਰ ਕਿਸ ਕੀਜੈ, ਸਭ ਬਾਦ ਸ਼ਿੰਗਾਰ ਫੋਕਟ ਫੋਕਟ ਆਈਆ। ਮਹਾਰਾਜ ਕਹਿਣ ਲੱਗਿਆ ਤੇਰੇ ਤਨ ਤੇ ਕੀਤਾ ਸ਼ਿੰਗਾਰ, ਸੋਹਣਾ ਜਿਹਾ ਚੋਲਾ ਪਾ ਕੇ ਤੇ ਕੀਮਤੀ ਪੱਗ ਬੰਨ ਕੇ ਬੰਦਾ ਖਲੋਤਾ ਰਹੇ, ਪਰ ਪਰਮੇਸ਼ਰ ਦੀ ਬਖਸ਼ਿਸ਼ ਦਾ ਪਾਤਰ ਨਹੀਂ ਜੇ ਬਣਦਾ ਕਦੀ। ਜੇ ਮੰਨਣੀ ਨਹੀਂ ਤੇ ਫਿਰ ਦੁਨੀਆਂ ਦੇ ਵਿੱਚ ਬੰਦਾ ਜਿੱਥੇ ਮਰਜ਼ੀ ਚਲਾ ਜਾਏ।
ਲਿਓ ਸਿੰਗਾਰ ਮਿਲਣ ਕੈ ਤਾਈ, ਪ੍ਰਭ ਲਿਓ ਸੁਹਾਗਣ ਥੂਕ ਮੁਖ ਪਈਆ।
ਕਹਿਣ ਲੱਗੇ ਸ਼ਿੰਗਾਰ ਬੜਾ ਸੋਹਣਾ ਕਰ ਲਿਆ, ਕੱਪੜੇ ਬੜੇ ਸੋਹਣੇ, ਪੀਰਾਂ ਫਕੀਰਾਂ ਵਾਲੇ, ਇੱਥੋਂ ਤੱਕ ਕਿਸੇ ਵੇਲੇ ਗੁਰਸਿੱਖਾਂ ਵਾਲੇ ਬੜੇ ਸੋਹਣੇ ਕੱਪੜੇ ਪਾ ਲਏ। ਮਹਾਰਾਜ ਕਹਿਣ ਲੱਗੇ ਗੁਰਮੁਖੋ, ਸ਼ਿੰਗਾਰ ਮਿਲਣ ਵਾਸਤੇ ਕੀਤਾ, ਪਰ ਅਸਲ ਦੇ ਵਿੱਚ ਉਹਨਾਂ ਇਸਤਰੀਆਂ ਦੇ ਮੁੱਖ ਦੇ ਉੱਪਰ ਥੁੱਕਾਂ ਪੈਂਦੀਆਂ ਨੇ ਜਿਨ੍ਹਾਂ ਦੇ ਅੰਦਰ ਰੱਬ ਦੀ ਪ੍ਰੀਤ ਕੋਈ ਨਹੀਂ ਤੇ ਬਾਹਰੋਂ ਪਹਿਰਾਵਾ ਪਾ ਕੇ ਰਜਾਉਣ ਦਾ ਯਤਨ ਕਰਦੇ ਹਨ।
ਹਮ ਚੇਰੀ ਤੂੰ ਅਗਮ ਗੁਸਾਈ, ਕਿਆ ਹਮ ਕਰੈ ਤੇਰੇ ਵਸ ਪਈਆ।
ਆਪਾਂ ਬਚਨ ਪੜ੍ਹਦੇ ਹਾਂ, ਲੱਖ ਸ਼ਿੰਗਾਰ ਬਣਾਇਆ, ਕਾਰਜ ਨਾਹੀਂ ਕੇਤ, ਤੇ ਸੱਚੇ ਪਾਤਸ਼ਾਹ ਦੇ ਅੱਗੇ ਹੁਣ ਤਰਲਾ ਲਿਆ। ਕਹਿਣ ਲੱਗੇ ਹਮ ਚੇਰੀ ਤੂੰ ਅਗਮ ਗੁਸਾਈ, ਸੱਚੇ ਪਾਤਸ਼ਾਹ ਮੈਂ ਤੇ ਚੇਲੀ ਹਾਂ, ਤੂੰ ਦਰਿਆਓ ਦਾਨਾ ਬੀਨਾ, ਮੈਂ ਮਛਲੀ ਕੈਸੇ ਅੰਤ ਲਾਹਾਂ, ਤੂੰ ਅਗਮ ਗੁਸਾਈ, ਤੂੰ ਬੜਾ ਵੱਡਾ ਹੈ, ਤੂੰ ਅਗਮ ਹੈ, ਤੂੰ ਡੂੰਘਾ ਬਹੁਤ ਜ਼ਿਆਦਾ ਹੈ ਸੱਚੇ ਪਾਤਸ਼ਾਹ, ਮੈਂ ਤੇਰੀ ਡੂੰਘਾਈ ਨਹੀਂ ਜਾਣ ਸਕਦੀ, ਮੈਂ ਤੇਰਾ ਵੱਡਾਪਣ ਨਹੀਂ ਜਾਣ ਸਕਦੀ। ਹਮ ਚੇਰੀ ਤੂੰ ਅਗਮ ਗੁਸਾਈ, ਕਿਆ ਹਮ ਕਰੇ ਤੇਰੇ ਵਸ ਪਈਆ, ਕੀ ਕਰੇ ਤੇਰੇ ਵਸ ਪੈ ਗਏ। ਕਿਸੇ ਵੇਲੇ ਬੜੀ ਸਿਆਣੀ ਪਤਨੀ ਘਰ ਵਿੱਚ ਹੋਵੇ ਨਾ, ਤੇ ਉਹਨੂੰ ਜਾ ਕੇ ਪਤੀ ਪੁੱਛੇ ਨਾ ਵੀ ਦੱਸੋ ਕੀ ਕੰਮ ਕਰਨਾ, ਉਹ ਅੱਗੋਂ ਸਿਆਣੀ ਕਹੇ ਵੀ ਤੁਹਾਡੇ, ਜੇ ਆਪਾਂ ਕਹੀ ਵੀ ਜਾਣਾ ਕਿਤੇ ਕਿੱਥੇ ਜਾਣਾ, ਤੇ ਉਹ ਅੱਗੋਂ ਕਿਸੇ ਵੇਲੇ ਹਾਸੇ ਨਾਲ ਕਹਿ ਦੇਗੀ ਵੀ ਜਿੱਥੇ ਤੁਹਾਡੇ ਵਸ ਪਈ ਆ, ਜਿੱਥੇ ਤੁਸੀਂ ਲੈ ਜਾਓਗੇ ਉੱਥੇ ਚਲ ਜਾਂਗੀ, ਤੁਹਾਡੇ ਵਸ ਪਏ ਆ। ਤੇ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰ, ਹੁਣ ਮੈਂ ਵੀ ਜੀਵ ਇਸਤਰੀ ਰੂਪ ਤੇਰੇ ਵਸ ਪੈ ਗਈ ਆ, ਜਿੱਥੇ ਕਹੇਗਾ ਉੱਥੇ ਲੈ ਜਾ, ਮੇਰੀ ਮਤ ਨਹੀਂ ਹੈ, ਮੈਂ ਆਪਣੀ ਮਤ ਛੱਡ ਦਿੱਤੀ ਹੈ।
ਦਇਆ ਦੀਨ ਕਰੋ ਰੱਖ ਲੇਵੋ, ਨਾਨਕ ਹਰ ਗੁਰ ਸਰਣ ਸਮਈਆ।
ਦਇਆ ਦੀਨ ਕਰੋ ਰੱਖ ਲੇਵੋ, ਸੱਚੇ ਪਾਤਸ਼ਾਹ ਆ ਦੀਨ ਤੇ ਦਇਆ ਕਰ ਦਿਓ। ਇੱਥੋਂ ਤੱਕ ਸੱਚੇ ਪਾਤਸ਼ਾਹ ਮੈਂ ਦੀਨ ਹਾਂ, ਮੋਸੋ ਨਾ ਦੀਨ ਦਇਆ ਨਾ ਤੋ ਸਰ, ਮੇਰੇ ਵਰਗਾ ਦੀਨ ਕੋਈ ਨਹੀਂ, ਤੇਰੇ ਵਰਗਾ ਦਇਆਲ ਕੋਈ ਨਹੀਂ, ਦਇਆ ਦੀਨ ਕਰੋ ਰੱਖ ਲੇਵੋ, ਕਿਰਪਾ ਕਰਕੇ ਮੈਨੂੰ ਆਪਣੀ ਸ਼ਰਨ ਚ ਰੱਖ ਲਓ। ਮੇਰੀ ਬੇਨਤੀ ਹੈ, ਮੈਂ ਜਿੱਦੇ ਜਿੱਦਾਂ ਦੀ ਵੀ ਹਾਂ, ਮੈਲੀ ਹਾਂ, ਹਮ ਮੈਲ ਭਰੇ ਦੋ ਚਾਰੀਆ, ਪ੍ਰਭ ਰੱਖੋ ਅੰਗੀ ਅੰਗ, ਸੱਚੇ ਪਾਤਸ਼ਾਹ ਭਾਵੇਂ ਮੈਂ ਮੈਲਾਂ, ਪਰ ਕਿਰਪਾ ਕਰ ਆਪਣੀ ਸ਼ਰਨ ਚ ਰੱਖ, ਕਿਉਂਕਿ ਇਸ ਮੈਲੇ ਨੂੰ ਵੀ ਤੇਰੇ ਦਰ ਤੋਂ ਬਗੈਰ ਥਾਂ ਨਹੀਂ, ਕੋਈ ਮੈਨੂੰ ਕੋਈ ਹੋਰ ਥਾਂ ਨਹੀਂ, ਇਸ ਕਰਕੇ ਨਾਲ ਹੀ ਕਹਿ ਦਿੱਤਾ ਦਇਆ ਦੀਨ ਕਰੋ ਰੱਖ ਲੇਵੋ, ਨਾਨਕ ਹਰ ਗੁਰ ਸਰਨ ਸਮਈਆ, ਸੱਚੇ ਪਾਤਸ਼ਾਹ ਮੈਂ ਤੇ ਕੇਵਲ ਤੁਹਾਡੀ ਸ਼ਰਨ ਦੇ ਵਿੱਚ ਸਮਾਈ ਹਾਂ। ਤੁਹਾਡੀ ਸ਼ਰਨ ਵਿੱਚ ਅਵਸਥਾ ਇਹੋ ਜਿਹੀ ਬਣ ਗਈ ਹੈ, ਮੈਂ ਤੁਹਾਡੀ ਸ਼ਰਨ ਤੋਂ ਬਾਹਰ ਨਹੀਂ, ਮੈਂ ਇੱਕ ਟੂਕ ਮਾਤਰ ਛੋਟੀ ਜਿਹੀ ਉਦਾਹਰਣ ਇੱਕ ਮਿੰਟ ਵਾਸਤੇ ਧਿਆਨ ਦੇਣਾ ਸੰਪੂਰਨਤਾ ਕਰਾਂਗਾ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਅਨੰਦਪੁਰ ਸਾਹਿਬ ਦੀ ਧਰਤੀ ਤੇ ਇੱਕ ਦਿਨ ਬੜੇ ਪ੍ਰਸੰਨ, ਤੇ ਭਾਈ ਨੰਦ ਲਾਲ ਨੇ ਸਤਿਗੁਰੂ ਦੇ ਕੇਸਾਂ ਦੀ ਬੜੀ ਸਿਫਤ ਕੀਤੀ, ਮਹਾਰਾਜ ਅੱਜ ਜੀ ਕਰਦਾ ਤੁਹਾਡੇ ਕੇਸਾਂ ਤੋਂ ਦੋ ਜਹਾਨ ਵਾਰਦਿਆਂ। ਮਹਾਰਾਜ ਨੇ ਸੀਨੇ ਨਾਲ ਲਾ ਕੇ ਕਿਹਾ ਭਾਈ ਨੰਦ ਲਾਲ ਮੈਨੂੰ ਬੜਾ ਪਿਆਰ ਆ ਰਿਹਾ ਕਈ ਦਿਨਾਂ ਤੋਂ, ਤੁਸੀਂ ਸਾਡੇ ਨਾਲ ਆਓ, ਦੱਸੋ ਕੀ ਚਾਹੀਦਾ। ਸੀਨੇ ਨਾਲ ਲਾ ਕੇ ਕਿਹਾ ਕੀ ਚਾਹੀਦਾ, ਤੇ ਭਾਈ ਨੰਦ ਲਾਲ ਕਹਿੰਦੇ ਸੱਚੇ ਪਾਤਸ਼ਾਹ ਸੀਨੇ ਨਾਲ ਹੀ ਲਾ ਲਿਆ ਤੇ ਫਿਰ ਰਹਿ ਕੀ ਗਿਆ ਪਿੱਛੇ, ਕੀ ਮੰਗਾਂ। ਸਤਿਗੁਰੂ ਮਹਾਰਾਜ ਨੇ ਹੱਥ 'ਚ ਪੱਥਰ ਫੜਿਆ, ਦਰਿਆ ਦੇ ਕਿਨਾਰੇ ਤੇ ਚੱਲੇ, ਕਦੀ ਸੱਜੇ ਹੱਥ ਵਿੱਚ ਪੱਥਰ, ਕਦੀ ਖੱਬੇ 'ਚ, ਲਾਗੇ ਖਲੋਤੇ ਵਿਅਕਤੀਆਂ ਨੂੰ ਪੁੱਛਿਆ ਵੀ ਹੱਥ ਦੇ ਵਿੱਚ ਪੱਥਰ ਘੁਮਾਉਂਦਿਆਂ ਘੁਮਾਉਂਦਿਆਂ ਪਾਣੀ 'ਚ ਡਿੱਗਾ ਵੀ ਡੁੱਬ ਕਿਉਂ ਗਿਆ। ਲਾਗੇ ਖਲੋਤਿਆਂ ਕਿਹਾ ਮਹਾਰਾਜ ਪੱਥਰ ਭਾਰਾ ਹੁੰਦਾ, ਪਾਣੀ 'ਚ ਹਰੇਕ ਭਾਰੀ ਚੀਜ਼ ਡੁੱਬ ਜਾਂਦੀ। ਕਿਸੇ ਨੇ ਕਿਹਾ ਪੱਥਰ ਵਿੱਚ ਹਵਾ ਨਹੀਂ ਹੁੰਦੀ ਜੀ, ਇਸ ਕਰਕੇ ਡੁੱਬ ਗਿਆ। ਮਹਾਰਾਜ ਨੇ ਫਿਰ ਪੱਥਰ ਫੜਿਆ, ਫਿਰ ਡਿੱਗ ਪਿਆ, ਹੱਥ ਦੇ ਵਿੱਚੋਂ ਪਾਣੀ 'ਚ ਡਿੱਗਾ। ਉਸੇ ਵੇਲੇ ਹੀ ਸਤਿਗੁਰੂ ਸਾਹਿਬ ਨੇ ਕਿਹਾ ਭਾਈ ਨੰਦ ਲਾਲ ਮੈਂ ਸਾਰਿਆਂ ਤੋਂ ਪੁੱਛ ਲਿਆ, ਤੂੰ ਦੱਸ ਇਹ ਪੱਥਰ ਕਿਉਂ ਡੁੱਬਾ। ਭਾਈ ਨੰਦ ਲਾਲ ਨੇ ਗਲ 'ਚ ਪੱਲਾ ਪਾਇਆ, ਹੱਥ ਜੋੜ ਕੇ ਕਿਹਾ ਸੱਚੇ ਪਾਤਸ਼ਾਹ ਮੈਨੂੰ ਨਹੀਂ ਪਤਾ ਪਾਣੀ ਦਾ ਸੁਭਾਅ ਪੱਥਰ ਡੁੱਬਣਾ ਜਾਂ ਪੱਥਰ ਦਾ ਸੁਭਾਅ ਡੁੱਬਣਾ ਹੈ ਜਾਂ ਪੱਥਰ ਭਾਰਾ ਜਾਂ ਹੌਲਾ ਹੁੰਦਾ, ਮੈਨੂੰ ਕੁਛ ਨਹੀਂ ਪਤਾ, ਮੈਨੂੰ ਤੇ ਤੇਰੀ ਸ਼ਰਨ ਵਿੱਚ ਰਹਿ ਕੇ ਬਸ ਇੰਨਾ ਪਤਾ ਲੱਗਾ, ਜਿਹੜਾ ਤੇਰੇ ਹੱਥੋਂ ਡਿੱਗ ਪਿਆ ਉਹਨੂੰ ਤਾਰ ਕੋਈ ਨਹੀਂ ਸਕਦਾ, ਜਿਹੜਾ ਤੇਰੇ ਹੱਥੋਂ ਡਿੱਗ ਪਿਆ ਨਾ ਉਹਨੂੰ ਕੋਈ ਨਹੀਂ ਤਾਰ ਸਕਦਾ। ਇਸ ਕਰਕੇ ਸੱਚੇ ਪਾਤਸ਼ਾਹ ਤੇਰੀ ਸ਼ਰਨ 'ਚ ਆਏ ਹਾਂ, ਕਿਰਪਾ ਕਰਕੇ ਰੱਖ ਲਓ, ਰੱਖ ਲੈ ਵੋ ਦੀਨ ਦਇਆਲ। ਭ੍ਰਮਤ ਬਹਾਰਿਆ ਸੱਚੇ ਪਾਤਸ਼ਾਹ ਮੈਂ ਥੱਕ ਗਿਆ, ਦਰਾਂ ਦਰਾਂ ਤੇ ਧੱਕੇ ਖਾ ਕੇ ਮੈਂ ਅੱਜ ਤੇਰੇ ਦਰ ਦਾ ਦਰਵਾਜ਼ਾ ਫੜਿਆ, ਜਿਹੜਾ ਗੁਰੂ ਰਾਮਦਾਸ ਸਾਹਿਬ ਦੇ ਦਰਵਾਜ਼ੇ ਤੇ ਬਹਿ ਗਿਆ। ਸੱਚ ਜਾਣਿਓ ਦੁਨੀਆਂ ਵਿੱਚ ਕਮੀ ਕਿਸੇ ਗੱਲ ਦੀ। ਸਤਿਗੁਰੂ ਕਿਰਪਾ ਕਰੇ, ਗੁਰਮੁਖੋ ਸਤ ਸੰਗਤ ਵਿੱਚ ਆਇਆ, ਅਰਦਾਸ ਕਰਿਓ ਗੁਰੂ ਰਾਮਦਾਸ ਰੱਖੀ ਗਰੀਬ ਦੀ ਲਾਜ, ਕਰੀ ਨਾ ਕਿਸੇ ਦਾ ਮਥਾਜ ਤੇ ਸਤਿਗੁਰੂ ਕਦੀ ਕਿਸੇ ਦਾ ਮਥਾਜ ਨਹੀਂ ਆਉਣ ਦੇਣਗੇ। ਗੁਰੂ ਤਰਸ ਕਰੇ ਜਿਹਦੀ ਪਰਿਕਰਮਾ 'ਚ ਬੈਠ ਕੇ ਸੁੱਕੇ ਹੋਏ ਹਰੇ ਹੁੰਦੇ ਨੇ ਦਾਤਾਰ, ਕਿਰਪਾ ਕਰ ਅੰਦਰ ਨੂੰ ਜਾਕ ਲਾ ਦਿਓ। ਸਤਿਗੁਰੂ ਕਿਰਪਾ ਕਰੇ। ਪਾਵਨ ਗੁਰ ਸ਼ਬਦ ਦੀ ਵਿਚਾਰ ਦੀ ਇੱਥੇ ਸੰਪੂਰਨਤਾ ਸਮਾਪਤੀ ਹੈ। ਸਤਿਗੁਰੂ ਜੀ ਦੇ ਪਾਵਨ ਗੁਰ ਸ਼ਬਦ ਦੀ ਵਿਚਾਰ ਕਰਦਿਆਂ ਤੋਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋਈਆਂ ਹਨ। ਸਤਿਗੁਰੂ ਅਤੇ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ। ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਆਪ ਜੀ ਦਾ ਕੋਟਾਣ ਕੋਟ ਸ਼ੁਕਰਾਨਾ। ਆਪ ਜੀ ਬਖਸ਼ੋ ਅਸੀਸ ਆਓ। ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।
ਤੇਰੀ ਤੂੰ ਅਗਮ ਗੁਸਾਈ, ਕਿਆ ਹਮ ਕਰੈ ਤੇਰੇ ਵਸ ਪਈਆ, ਦਇਆ ਦੀਨ ਕਰੋ ਰੱਖ ਲੇਵੋ, ਨਾਨਕ ਹਰ ਗੁਰ ਸਰਣ ਸਮਈਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।